ਸਤਨਾਮ ਧੰਨਵਾਖੇ ਗੁਰੂ ਸਾਖੇਬ ਜੀਓ ਹਮ ਮੈੜੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਖਥ ਸਤਨਾਮ ਧੰਨ ਵਾਹੇ ਗੁਰੂ ਸਾਖੀਬ ਜੀਓ ਹਰ ਦੂਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪਾਂ ਸਰਵਣ ਕਰ ਰਹੇ ਸਾਂ। ਲਾਵਾਂ ਦੀ ਜੋ ਸ਼ਬਦ ਅਰਥ ਔਰ ਸਮੇਂ ਅਨੁਸਾਰ ਵਿਚਾਰ ਵਿਆਖਿਆ ਆਪਾਂ ਆਰੰਭ ਕੀਤੀ ਹੈ, ਕੱਲ ਤੱਕ ਆਪਾਂ ਪਹਿਲੀ ਲਾਮ ਦਾ ਪਾਠ ਔਰ ਉਸ ਦੇ ਅਖਰੀ ਅਰਥ ਕੀਤੇ ਸਨ। ਦੂਜੀ ਲਾਮ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਣੀ ਸਿਮਰਤੀ ਨੂੰ, ਆਪਣੇ ਚੇਤੇ ਨੂੰ ਕੱਲ ਦੀ ਵਿਚਾਰ ਵੱਲ ਲੈ ਕੇ ਚੱਲੀਏ, ਕਿਉਂਕਿ ਹਰ ਲਾਮ ਦੀ ਵਿਆਖਿਆ ਕਰ ਲਈ ਪਿਛਲੀ ਲਾਮ ਦੇ ਅਰਥ ਵਿਚਾਰਨ ਤੋਂ ਬਿਨਾਂ ਆਪਾਂ ਅੱਗੇ ਨਹੀਂ ਚੱਲ ਸਕਾਂਗੇ। ਜਿਤਨੇ ਆਪ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਇਸ ਅਸਥਾਨ ਤੋਂ ਆਪਣੇ ਘਰਾਂ ਵਿੱਚ ਬੈਠ ਕੇ ਆਪ ਜੀ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਆਪ ਜੀ ਅਸੀਸ ਬਖਸ਼ੋ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਆਪਾਂ ਲਾਮ ਸ਼ਬਦ ਔਰ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਜੋ ਵਿਵਾਹ ਦੇ ਸੰਬੰਧ ਵਿੱਚ ਸਤਿਗੁਰਾਂ ਨੇ ਵੱਖ ਵੱਖ ਉਦਾਹਰਨਾਂ ਦਿੱਤੀਆਂ ਨੇ ਔਰ ਇਸੇ ਹੀ ਰਸਮ ਨੂੰ ਆਧਾਰ ਬਣਾਇਆ ਹੈ। ਜਿਵੇਂ ਕੱਲ ਦਾਸ ਨੇ ਬੇਨਤੀ ਕੀਤੀ, ਸਿਰਫ ਇੱਕ ਚੇਤਾ ਕਰਨ ਵਾਸਤੇ, ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰਾਂ ਨੇ ਮੌਤ ਲਈ ਵੀ ਉਦਾਹਰਨਾਂ ਵਿਆਹ ਦੀਆਂ ਲਈਆਂ ਨੇ। ਉਸ ਵਿੱਚ ਮਰਨ ਵਰਗ ਹੈ ਤੇ ਜਿੰਦ ਲਾੜੀ ਬਣ ਕੇ ਸਮਾਂ ਜਿੱਦਣ ਆਉਂਦਾ ਮਰਨ ਲਾੜਾ ਬਣ ਕੇ, ਮੌਤ ਲਾੜਾ ਬਣ ਕੇ ਇਸ ਲਾੜੀ ਜਿੰਦ ਨੂੰ ਵਿਆਹ ਕੇ ਲੈ ਜਾਂਦੀ ਹੈ। ਉਸ ਤੋਂ ਬਾਅਦ ਕੱਲ ਇੱਕ ਅਰਜ਼ ਕੀਤੀ ਸੀ, ਖੁਸ਼ ਕਿਸਮਤ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਪਾਰ ਬ੍ਰਹਮ ਪਰਮੇਸ਼ਵਰ ਕੰਤ ਬਣਦੇ ਆ, ਲਾੜਾ ਬਣ ਕੇ ਹੁੰਦਾ ਤੇ ਇਸ ਆਤਮ ਰਸ ਵਿੱਚ ਰੰਗੀ ਹੋਈ ਆਤਮਾ ਨੂੰ ਪਰਮੇਸ਼ਵਰ ਵਰ ਕੇ ਲੈ ਜਾਂਦੇ ਨੇ, ਵਿਆਹ ਕੇ ਲੈ ਜਾਂਦੇ ਨੇ। ਤੇ ਇਹ ਵੀ ਦਾਸ ਨੇ ਇੱਕ ਬੇਨਤੀ ਕੀਤੀ ਸੀ, ਗੁਰਮੁਖ ਧਿਆਨ ਦਿਆ ਜੇ, ਭਾਵੇਂ ਇਹ ਉਦਾਹਰਨਾਂ ਵਾਸ਼ਨਾ ਪੂਰਤ ਵਾਸਤੇ ਵੀ ਨੇ। ਵਾਹਿਗੁਰੂ, ਮੈਂ ਲਫ਼ਜ਼ ਫਿਰ ਦਰੁਸਤ ਕਰ ਲਵਾਂ। ਇੱਕ ਪਾਸੇ ਦੁਨਿਆਵੀ ਦੋ ਸਰੀਰਾਂ ਦੇ ਸੰਯੋਗ ਦੇ ਰਸ ਦਾ ਜ਼ਿਕਰ ਹੈ ਸਿੱਧੇ ਸ਼ਬਦ, ਦੂਜੇ ਪਾਸੇ ਉਸੇ ਸੰਯੋਗ ਨੂੰ ਸੁਰਤ ਤੇ ਸ਼ਬਦ ਆਤਮਾ ਤੇ ਪਰਮਾਤਮਾ ਦੇ ਮੇਲ ਨਾਲ ਜੋੜ ਲਿਆ ਹੈ। ਫਿਰ ਸੁਣਿਓ ਜੀ, ਇੱਕ ਪਾਸੇ ਪਤੀ ਔਰ ਪਤਨੀ ਦਾ ਜ਼ਿਕਰ ਹੈ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜਾ ਕਾਮ ਰਸਕ ਹੈ, ਮੈਂ ਲਫ਼ਜ਼ ਸਿੱਧੇ ਕਹਾਂ, ਜਦੋਂ ਸ਼ਬਦ ਦੀ ਕਮਾਈ ਨਾਲ ਅੰਦਰ ਦੀ ਬਿਰਤੀ ਉਲਟ ਜਾਂਦੀ ਹੈ ਵਾਸ਼ਨਾ ਵੱਲੋਂ, ਪਿਆਰਿਓ ਜਿਹੜਾ ਸਰੀਰਾਂ ਦੇ ਸੰਯੋਗ ਵਿੱਚੋਂ ਰਸ ਨਿਕਲਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਰਸ ਤਾਂ ਤੁੱਛ ਕੁਛ ਵੀ ਨਹੀਂ, ਜਿਹੜਾ ਸ਼ਬਦ ਤੇ ਸੁਰਤ ਵਿੱਚੋਂ ਆਤਮਕ ਮੇਲ ਦਾ ਰਸ ਮਿਲਦਾ ਹੈ। ਹੁਣ ਜਿਹੜਾ ਬੰਦਾ ਵਿਸ਼ਈ ਹੈ, ਉਸ ਨੂੰ ਵਿਸ਼ਾ ਨਾ ਮਿਲੇ, ਉਹ ਧੋਟਾ ਆ ਜਾਂਦਾ ਹੈ, ਕ੍ਰੋਧਿਤ ਹੋ ਜਾਂਦਾ ਹੈ। ਮੈਂ ਹੈਰਾਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਆ ਸਲੋਕ ਆਪ ਸਾਰੇ ਜਾਣਦੇ ਹੋ, ਬਾਬਾ ਫਰੀਦ ਸਾਹਿਬ ਦਾ ਸਲੋਕ ਹੈ, ਪਰ ਉਦਾਹਰਨ ਉਹਨਾਂ ਨੇ ਦੋ ਸਰੀਰਾਂ ਦੇ ਮਿਲਾਪ ਦੀ ਦਿੱਤੀ। ਉਸ ਵਿੱਚ ਭਾਵ ਅਰਥ ਨਹੀਂ ਕਾਮ ਦਾ, ਉਹ ਬਚਨ ਹੈ, ਅੱਜ ਨਾ ਸੁੱਤੀ ਕੰਤ ਸਿਉਂ। ਪਰ ਯਾਦ ਰੱਖਿਓ, ਲਫ਼ਜ਼ੀ ਅਰਥ ਇਹਦੇ ਬਾਹਰ ਮੁਖੀ ਹੋਣੇ। ਮੈਂ ਬੜੀ ਖੁੱਲ੍ਹ ਕੇ ਬੇਨਤੀ ਕਰ ਰਿਹਾ, ਕਿਉਂਕਿ ਇਹਨਾਂ ਵਿਸ਼ਿਆਂ ਉੱਤੇ ਨਾ ਖੁੱਲ੍ਹ ਕੇ ਬੋਲਿਆ ਜਾਂਦਾ, ਨਾ ਕੋਈ ਖੁੱਲ੍ਹ ਕੇ ਸੁਣਨ ਨੂੰ ਤਿਆਰ ਹੈ। ਮੈਂ ਤਾਂ ਪਿਛਲੇ ਦਿਨ ਇੱਕ ਵਿਚਾਰ ਸਾਗਰ ਗ੍ਰੰਥ 'ਚ ਪੜ੍ਹਾਂ, ਉਹਨਾਂ ਕਿਹਾ ਕੱਲਾ ਕਾਮ ਹੀ ਅੱਠ ਪ੍ਰਕਾਰ ਦਾ ਹੈ। ਅੱਠ ਤਰ੍ਹਾਂ ਦਾ ਹੈ, ਪਰ ਇੱਥੇ ਜਿਹੜਾ ਸ਼ਬਦ ਹੈ ਅੱਜ ਨਾ ਸੁੱਤੀ ਕੰਤ ਸਿਉਂ, ਅੱਜ ਮੈਂ ਪਤੀ ਦੀ ਸੇਜ ਤੇ ਨਹੀਂ ਗਈ, ਅੰਗ ਮੁੜੇ ਮੁੜ ਜਾਏ, ਮੇਰੇ ਤਨ ਦੇ ਅੰਗ ਜਿਹੜੇ ਨੇ ਬੋਡੀ ਮੈਨੂੰ ਤੰਗ ਕਰ ਰਹੀ ਏ, ਪਰ ਕਹਿੰਦੇ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ, ਉਹਨਾਂ ਦੁਹਾਗਣਾਂ ਨੂੰ ਪੁੱਛੋ ਤੁਹਾਡੀ ਰਾਤ ਕਿਵੇਂ ਨਿਕਲ ਗਈ। ਪਰ ਯਾਦ ਰੱਖਿਓ ਦੁਨਿਆਵੀ ਅਰਥ ਇਹਦੇ ਯੂੰ ਨੇ, ਪਰ ਆਤਮਕ ਅਰਥ ਇਹ ਨੇ, ਵਾਹਿਗੁਰੂ ਜੀ ਰੱਬ ਜੀ ਅੱਜ ਤੇਰੇ ਨਾਲ ਗੱਲਾਂ ਕਰਨ ਤੋਂ, ਤੇਰੀ ਬੰਦਗੀ ਤੇਰੇ ਸ਼ਬਦ ਤੋਂ ਬਿਨਾਂ, ਤੇਰੀ ਬਾਣੀ ਤੋਂ ਬਿਨਾਂ ਅੱਜ ਰਾਤ ਨਿਕਲ ਗਈ, ਸਾਰੀ ਰਾਤ ਸੂਲਾਂ ਦੀ ਸੇਜ ਬਣ ਗਈ, ਚੈਨ ਨਹੀਂ ਆਇਆ। ਉਹਨਾਂ ਲੋਕਾਂ ਨੂੰ ਮੈਂ ਪੁੱਛ ਕੇ ਵੇਖਾਂ ਵੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਇੱਕ ਵਾਰੀ ਜ਼ਬਾਨ ਤੋਂ ਵਾਹਿਗੁਰੂ ਵੀ ਨਹੀਂ ਕਿਹਾ, ਕਦੀ ਸੋਚਿਆ ਵੀ ਨਹੀਂ। ਮੈਂ ਆਪ ਨੂੰ ਬੇਨਤੀ ਕੀਤੀ ਉਦਾਹਰਨ ਕੀ ਹੈ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕੱਲ੍ਹ ਜਿਹੜੀ ਸਾਨੂੰ ਸਮਾਤ ਦਿੱਤੀ ਇਹਦੇ ਮੈਂ ਦੋ ਅਰਥ ਕਰ ਰਿਹਾ, ਇੱਕ ਸੰਸਾਰੀ ਤੌਰ ਤੇ, ਇੱਕ ਪਰਮੇਸ਼ਵਰ ਵੱਲੋਂ। ਆਓ ਥੋੜਾ ਜਿਹਾ ਆਪਾਂ ਫਿਰ ਪਿੱਛੇ ਨੂੰ ਚੱਲੀਏ। ਅੱਜ ਕੱਲ ਸੀ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਲਰਾਮ ਜੀਓ ਦਰ ਤੇ ਕੇ ਸੋਹਣੇ ਰਾਮ ਜੀ। ਇੱਥੇ ਵੈਸੇ ਮੈਂ ਪਾਠ ਭਾਵੇਂ ਇਕੱਠੇ ਪੜ੍ਹਨਾ ਪਿਆ ਬਲਰਾਮ ਜੀਓ, ਪਰ ਪਾਠ ਵੱਖਰਾ ਵੱਖਰਾ, ਬਲਰਾਮ ਜੀਓ, ਬਲ ਦਰ ਤੇ ਕੁਰਬਾਨ ਜਾਨਾ, ਰਾਮ ਦਾ ਅਰਥ ਜੋ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ। ਇਹ ਸੰਤ ਦੀ ਚਾਲ ਵੀ ਹੈ, ਜਿਵੇਂ ਰਾਮ ਰਾਜੇ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਾਂ ਸੰਤ ਪੜ੍ਹਨੇ ਮਹਾਰਾਜ ਦੇ। ਇਸੇ ਤਰ੍ਹਾਂ ਇੱਥੇ ਸਤਿਗੁਰਾਂ ਨੇ ਬਲ ਰਾਮ ਜੀਓ ਵੀ ਤੁਕਾਂਤ ਪੂਰਾ ਕਰ ਲਈ ਵੀ ਤੇ ਅਰਥ ਵੀ ਰੱਖਦਾ। ਮਹਾਰਾਜ ਕਹਿੰਦੇ ਪਹਿਲੜੀ ਲਾਮ ਜਿਹੜਾ ਉਹ ਪ੍ਰਵਿਰਤੀ ਕਰਮ ਹੈ। ਮੇਰੇ ਮਨ ਸੀ ਵੀ ਇਹ ਕਰਮ ਦੇ ਲਫ਼ਜ਼ੀ ਅਰਥ ਕੀ ਹੋ ਗਏ, ਉਂਝ ਮੈਂ ਕੱਲ ਕਥਾ ਚ ਕਿਹਾ ਸੀ ਵੀ ਅੱਗੇ ਗੱਲਾਂ ਨੇ ਪ੍ਰਵਿਰਤੀ ਕਰਮ। ਗੁਰਮੁਖੋ ਇਸ ਸੰਸਾਰ ਵਿੱਚ ਹਰ ਬੰਦਾ ਜਿਹਨੂੰ ਰੱਬ ਨੇ ਤਨ ਦਿੱਤਾ ਨਾ, ਉਹ ਹਰ ਬੰਦਾ ਕੋਈ ਨਾ ਕੋਈ ਕਰਮ ਕਰ ਰਿਹਾ ਹੈ। ਉਂਝ ਵੈਸੇ ਸ਼ਾਸਤਰਕਾਰਾਂ ਨੇ ਤਿੰਨ ਤਰ੍ਹਾਂ ਦੇ ਕਰਮ ਮੰਨੇ ਆ, ਇੱਕ ਕਰਮ ਹੈ ਕਿਰਿਆਮਾਨ ਕਰਮ, ਆਪਾਂ ਥੋੜੀ ਕਰਮ ਦੀ ਵਿਆਖਿਆ ਫਿਰ ਕਰ ਲਈ। ਦੂਸਰਾ ਕਰਮ ਹੈ ਸੰਚਿਤ ਕਰਮ, ਤੀਸਰਾ ਕਰਮ ਹੈ ਪਰਾਲਬਧ, ਜਿਹਨੂੰ ਪਰਾਬਧ ਕਹਿੰਦੇ, ਆਪਾਂ ਪੰਜਾਬੀ ਚ ਪਰਾਲਬਧ ਸ਼ਬਦ ਵਰਤਨੇ। ਇਹ ਤਿੰਨ ਤਰ੍ਹਾਂ ਦੇ ਕਰਮ ਨੇ। ਹੁਣ ਪਹਿਲਾ ਕਰ ਕਿਰਿਆਮਾਨ ਕਰਮ ਦਾ ਅਰਥ ਹੈ ਕਿ ਜਿਹੜਾ ਬੰਦਾ ਪ੍ਰੈਜੈਂਟ ਵਿੱਚ ਕਰ ਰਿਹਾ, ਜਿਵੇਂ ਹੁਣ ਆਪਾਂ ਬੈਠੇ ਕਥਾ ਕਰ ਰਹੇ ਹਾਂ, ਭਾਈ ਸਾਹਿਬ ਕੀਰਤਨ ਕੀਤਾ ਸੀ, ਕੀਰਤਨ ਸੁਣਿਆ, ਉਹ ਕਿਰਿਆਮਾਨ ਕਰਮ ਹੈ। ਹੁਣ ਉਹ ਕੀਰਤਨ ਜਿਹੜਾ ਕਰਮ ਸੀ ਪੰਜ ਸੱਤ ਮਿੰਟ ਪਹਿਲਾਂ ਦਸ ਮਿੰਟ ਪਹਿਲਾਂ, ਉਹ ਹੁਣ ਕਿਰਿਆਮਾਨ ਨਹੀਂ ਰਿਹਾ, ਉਹ ਸੰਚਿਤ ਹੋ ਗਿਆ ਹੈ, ਸੌਖਾ ਸਮਝਣ ਲਈ ਉਹ ਸੰਚਿਤ ਕਰਮ ਹੋ ਗਿਆ, ਜੋ ਇਕੱਠਾ ਕੀਤਾ ਸੀ ਸੰਚਿਤ ਕਰਮ ਹੋ ਗਿਆ। ਜਿਹੜਾ ਕਰਮ ਸੰਚਿਤ ਹੋ ਜਾਂਦਾ ਹੈ ਗੁਰਮੁਖੋ, ਪਰਾਲਬਧ ਕਰਮ ਵੀ ਉਹੀ ਬਣਦਾ ਹੈ ਜਿਹੜਾ ਸਾਨੂੰ ਭਾਗਾਂ ਚ ਮਿਲ ਜਾਂਦਾ। ਕਹਿੰਦੇ ਚੰਗੀ ਪਰਾਲਬਧ ਕਰਕੇ ਮਿਲ ਗਿਆ, ਇਹਨੂੰ ਹੋਰ ਸੌਖਾ ਕਰ ਲਈਏ, ਕਿਉਂਕਿ ਆਪਾਂ ਕੋਈ ਸ਼ਾਸਤਰਾਂ ਦੇ ਗੂੜ ਅਰਥ ਨਹੀਂ ਲਏ, ਗੱਲ ਤਾਂ ਸਿਰਫ ਇੰਨੀ ਕੋਈ ਸਮਝ ਪੈ ਜਾ। ਉਂਝ ਮੈਂ ਸੱਚੀ ਤੁਹਾਨੂੰ ਦੱਸਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ, ਜਿਹੋ ਜੀ ਬੰਦਾ ਕਿਰਤਕਾਰ ਕਰਦਾ, ਜਿਸ ਇਲਾਕੇ ਚ ਵਰਦਾ, ਜਿਹੋ ਜਿਹਾ ਚੁਗੁਰਦਾ ਸੀ ਨਾ, ਬਸ ਉਸੇ ਤਰ੍ਹਾਂ ਹੀ ਸਮਝਾ ਦਿੱਤਾ, ਇਸ ਤਰ੍ਹਾਂ ਕਰ ਲੈ। ਮੈਂ ਇੱਕ ਦਿਨ ਬੇਨਤੀ ਪਿਛਲੇ ਲਿਵਰ ਮੋਰ ਕੀਤੀ ਸੀ, ਮੈਂ ਕਿਹਾ ਇੱਕ ਕਿਰਸਾਨ ਮਿਲਦਾ ਮਹਾਰਾਜ ਜੀ ਨੂੰ, ਉਹ ਕਹਿੰਦਾ ਜੀ ਨਾਮ ਕਿਵੇਂ ਜਪੀਏ, ਉਹਨੂੰ ਸਤਿਗੁਰੂ ਵਿਦਾਂਤ ਦੀਆਂ ਉਦਾਹਰਨਾਂ ਥੋੜੀਆਂ ਦਿੰਦੇ ਨੇ। ਉਹਨੂੰ ਸਿੱਧੀ ਜੀ ਗੱਲ ਕਹਿੰਦੇ, ਸਵੇਰੇ ਉੱਠ ਕੇ ਤੂੰ ਪਹਿਲਾਂ ਕੰਮ ਕੀ ਕਰਨਾ? ਕਹਿੰਦਾ ਪਹਿਲਾਂ ਮੈਂ ਸਵਖਤ ਉੱਠ ਕੇ ਖਲ ਜੋਨ ਜਾਣਾ। ਮਹਾਰਾਜ ਕਹਿੰਦੇ ਜਿਵੇਂ ਖਲ ਜੋਨ ਲਈ ਤੂੰ ਉੱਦਮ ਕਰਨਾ ਨਾ, ਇਸੇ ਤਰ੍ਹਾਂ ਤਨ ਧਰਤੀ ਨੂੰ ਵਾਹਣ ਵਾਸਤੇ ਉੱਦਮ ਕਰਿਆ ਕਰ, ਪਰਮੇਸ਼ਵਰ ਦੀ ਬੰਦਗੀ ਕਰ ਲਈ। ਦੇਖੋ ਉਦਾਹਰਨ ਉਹਦੀ ਹੈ ਨਾ, ਮਨ ਹਾਲੀ ਕਿਰਸਾਣੀ ਕਰਨੀ। ਉਹ ਗੁਰਮੁਖੋ ਸਿੱਧੀ ਜੀ ਗੱਲ, ਖੇਤਾਂ ਚ ਲੰਘਦਾ ਹੋਇਆ ਬਾਬਾ ਸਪਿਰਚੁਅਲ ਰੂਹਾਨੀਅਤ ਦਾ ਗਿਆਨ ਦੇਈ ਜਾ ਰਿਹਾ ਕਿ ਮਨ ਨੂੰ ਹਾਲੀ ਦੀ ਤਰ੍ਹਾਂ ਉੱਦਮੀ ਕਰ, ਮਨ ਹਾਲੀ ਕਿਰਸਾਣੀ ਕਰਨੀ, ਚੰਗਾ ਕਰੈਕਟਰ ਜਿਹੜਾ ਉਹਨੂੰ ਕਿਸਾਨੀ ਦਾ ਸੰਦ ਬਣਾ। ਸੰਦ ਸਮੇ ਨਿਹਾਲ, ਪੰਜਾਲੀ, ਸੁਹਾਗਾ, ਗਿਰੜੀ, ਕਰਾਈ, ਇਹ ਬੜੇ ਪੁਰਾਣੇ ਸ਼ਬਦ ਨੇ, ਜੰਦਾ ਆਪੋ ਆਪਣੇ ਇਲਾਕਿਆਂ ਦੇ ਸ਼ਬਦ ਨੇ। ਚੰਗਾ ਕਰੈਕਟਰ ਜਿਹੜਾ ਉਹ ਕਿਰਸਾਣੀ ਬਣਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਮਿਹਨਤ ਦਾ ਪਾਣੀ ਲਾ, ਉੱਦਮ ਤੋਂ ਮਿਹਨਤ ਤੋਂ ਬਿਨਾਂ ਪੱਲੇ ਕੁਛ ਨਹੀਂ ਪੈਣਾ। ਤਨ ਖੇਤ, ਆਪਣੇ ਸਰੀਰ ਨੂੰ ਜ਼ਮੀਨ ਬਣਾ, ਤੇ ਇਹਦੇ ਵਿੱਚ ਕਰਨਾ ਕੀ ਏ, ਨਾਮ ਬੀਜ। ਉਹਦੀਆਂ ਉਦਾਹਰਨਾਂ ਦਿੱਤੀਆਂ, ਕਿਉਂਕਿ ਉਹ ਬੀਜ ਦਿੰਦਾ, ਉਹਨੂੰ ਪਤਾ ਉਹਨੂੰ ਸਮਝ ਹਲ ਕੀ, ਪੰਜਾਲੀ ਕੀ, ਜੰਦਾ ਕੀ, ਗਿਰੜੀ ਕੀ, ਸਾਰੇ ਸ਼ਬਦ ਜਿੰਨਾ ਬਾਈ ਕੀਤੀ ਉਹਨੂੰ ਪਤਾ। ਨਾਮ ਬੀਜ, ਤੇ ਨਾਮ ਬੀਜਣ ਤੋਂ ਬਾਅਦ ਉਹਨੂੰ ਬਾਹਰ ਨੰਗਿਆ ਨਾ ਰਹਿਣ ਦੀ, ਖੁੱਲਾ ਨਾ ਰਹਿਣ ਦੀ, ਉਹਦੇ ਉੱਤੇ ਸੁਹਾਗਾ ਫੇਰ ਦੇ। ਜੇ ਬੀਜ ਦੇ ਉੱਤੇ ਮਿੱਟੀ ਆ ਜਾਏਗੀ ਤੇ ਛੇਤੀ ਜੰਮ ਜਾਏਗਾ, ਤੇ ਜੇ ਬੀਜ ਦਾ ਵਿਖਾਵਾ ਕੀਤਾ ਜਾਂ ਇਹਨੇ ਸੁੱਕ ਜਾਣਾ ਜਾਂ ਇਹਨੂੰ ਕੋਈ ਪੰਛੀ ਚੁਣ ਕੇ ਲੈ ਜਾਏਗਾ। ਕਿੱਡੇ ਕਮਾਲ ਦੀ ਉਦਾਹਰਨ ਹੈ। ਮਨ ਹਾਲੀ ਕਿਰਸਾਣੀ ਕਰਨੀ ਸ੍ਰਮ ਪਾਣੀ ਤਨਖੇਤ, ਨਾਮ ਬੀਜ ਸੰਤੋਖ ਸੁਹਾਗਾ, ਸਰਬ ਸਬਰ ਦਾ ਸੰਤੋਖ ਸੁਹਾਗਾ ਫੇਰ, ਰੱਖ ਗਰੀਬੀ ਵੇਸ। ਫਿਰ ਸੁਣਿਓ, ਬਾਹਰ ਤੋਂ ਵਾੜ ਕਰਨਾ, ਇਸ ਕਰਕੇ ਵੀ ਵਾੜ ਸਭ ਸਮਝਦੇ ਆਪਾਂ ਜੀ, ਫੈਂਸ ਲਾਉਂਦੇ ਜਿਹਨੂੰ ਇੱਥੇ ਕਹਿੰਦੇ, ਬਾਹਰੋਂ ਵਾੜ ਕਰਨਾ ਕੋਈ ਜਾਨਵਰ, ਕੋਈ ਬੰਦਾ, ਕੋਈ ਪਸ਼ੂ ਮੇਰੇ ਖੇਤ ਨੂੰ ਉਜਾੜ ਜਾਏ। ਕਹਿਣ ਲੱਗੇ, ਬਾਹਰ ਦੀ ਖੇਤੀ ਕੰਡਿਆਂ ਦੀ ਵਾੜ ਨਾਲ ਬਚਦੀ ਏ, ਆ ਕੰਡਿਆਂ ਵਾਲੀਆਂ ਤਾਰਾਂ ਲਾਈਏ ਬਚਦੀ ਏ, ਦੀਵਾਰ ਕਰੀ ਬਚਦੀ ਏ। ਜਿਹੜੇ ਅੰਦਰ ਨਾਮ ਦੀ ਖੇਤੀ ਏ ਨਾ, ਜਿੰਨੀ ਨਿਮਰਤਾ ਦੀ ਵਾੜ ਕਰੇਗਾ ਓਨੀ ਤੇਰੀ ਫਸਲ ਚੰਗੀ ਨਿਕਲੇਗੀ। ਰੱਖ ਗਰੀਬੀ ਵੀ, ਸਿੱਧੀ ਗੱਲ ਉਦਾਹਰਨ, ਉਸ ਨੇ ਗੱਲ ਕਹੀ। ਮੰਨ ਲਓ ਜੇ ਸ਼ਰਾਬ ਪੀਣ ਵਾਲਾ ਮਿਲ ਗਿਆ, ਆਖੇ ਮੇਰਾ ਸਮਰੱਥ ਸਤਿਗੁਰੂ ਆਪਣੇ ਵਰਗਾ ਹੁੰਦਾ, ਆਪਾਂ ਕਹਿੰਦੇ ਭਾਜੋ ਇਹਦੇ ਕੋਲ ਕਿਉਂ ਖਲੋਤੇ ਹੋ, ਦੌੜ ਦੋ ਜ਼ੂਰ। ਉਹ ਸ਼ਰਾਬ ਪੀਣ ਵਾਲਾ ਭਰਥਰ ਮਿਲਦਾ ਜੋਗੀ, ਹਜ਼ੂਰ ਕਹਿੰਦੇ ਨੇ ਗੱਲ ਸੁਣੋ, ਤੁਸੀਂ ਮੱਟ ਵਿੱਚ ਪਾਣੀ ਪਾ ਕੇ, ਗੁੜ ਪਾ ਕੇ, ਸੱਕ ਪਾ ਕੇ, ਭੱਠੀ ਬਣਾ ਕੇ, ਪਾਣੀ ਪਾ ਕੇ, ਜਿੰਨਾ ਕੱਢਿਆ ਉਹਨੂੰ ਪਤਾ, ਨਾਲੀ ਰਾਹੀਂ ਤੁਸੀਂ ਅਰਕ ਕੱਢਦੇ ਹੋ ਸ਼ਰਾਬ ਦਾ, ਉਹਦਾ ਤੱਤ ਕੱਢਦੇ ਹੋ। ਆ ਮੈਂ ਤੈਨੂੰ ਦੱਸਾਂ ਇਸ ਸਰੀਰ ਵਿੱਚੋਂ ਅੰਮ੍ਰਿਤ ਕਿਵੇਂ ਪ੍ਰਗਟ ਹੁੰਦਾ। ਉਦਾਹਰਨ ਉਹਦੀ, ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਏ। ਯਾਦ ਰੱਖਿਓ, ਉਦਾਹਰਨਾਂ ਸ਼ਰਾਬ ਦੀਆਂ ਨੇ, ਉਦਾਹਰਨਾਂ ਕੱਚਾ ਸ਼ਰਾਬ ਤਿਆਰ ਕਰਨ ਦੀਆਂ, ਪਕਾਉਣ ਦੀਆਂ ਨੇ। ਪਰ ਗੁਰੂ ਸਾਹਿਬ ਨੇ ਕਿਹਾ ਇਹਨੂੰ ਸਮਝ ਹੀ ਇੰਨੀ ਹੈ ਤੇ ਜੋੜਨਾ ਪਰਮਾਰਥ ਨਾਲ। ਹੁਣ ਇਹਦੇ ਕੋਲ ਮੈਂ ਬ੍ਰਹਮ ਦੀ ਵਿਆਖਿਆ ਕਰਾਂਗਾ, ਇਹਨੂੰ ਸਮਝ ਨਹੀਂ ਪੈਣੀ, ਇਹਨੂੰ ਉਸ ਤਰ੍ਹਾਂ ਸਮਝਾਓ ਜਿਵੇਂ ਸਮਝਦਾ ਪਿਆ। ਕਿਉਂਕਿ ਸਮਰੱਥ ਸਤਿਗੁਰੂ ਉਹ ਸੁਗੜ ਵੈਦਕ ਹੈ ਜਿਹੜਾ ਨਬਜ਼ ਵੇਖ ਕੇ ਬੰਦੇ ਦੀ ਬਿਮਾਰੀ ਕੀ ਉਹ ਦਵਾਈ ਦੇ ਦਿੰਦੇ ਆ। ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ, ਜਿਹੜਾ ਕਰਮ ਸ਼ਬਦ ਹੈ ਮੈਂ ਉਸ ਵਿਸ਼ੇ ਤੇ ਫਿਰ ਕਹਿਣ ਲੱਗਾ, ਪ੍ਰਵਿਰਤੀ ਕਰਮ। ਕੱਲ ਮੈਂ ਕਿਹਾ ਸੀ ਸਿੱਖ ਪ੍ਰਵਿਰਤਕ ਹੈ ਪਰ ਪ੍ਰਵਿਰਤ ਵਿੱਚ ਨਿਰਵਿਰਤਕ ਹੈ, ਇਹ ਗ੍ਰਿਸਤ ਵਿੱਚ ਰਹਿੰਦਾ ਪਰ ਉਦਾਸ ਰਹਿੰਦਾ। ਉਦਾਸ ਦਾ ਅਰਥ ਢੈਂਦੀ ਕਲਾ ਨਹੀਂ, ਰਹਿੰਦਾ ਗ੍ਰਿਸਤ ਵਿੱਚ ਇਹ ਪਰ ਉਪਰਾਮਖ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕਹਿੰਦੇ ਉਹ ਵੀ ਸਿੱਖ ਜਿਹੜਾ ਮਾਇਆ ਵਿੱਚ ਉਦਾਸ ਹੈ। ਇੱਥੇ ਥਿਉਰੀ ਇੱਕ ਮੈਂ ਉਦਾਹਰਨ ਦਿੰਦਾ ਹੁਣ ਅਕਸਰ, ਭਾਈ ਬੰਨੋ ਜੀ ਉਹਨਾਂ ਨੂੰ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਪੁੱਛਿਆ ਸੀ, ਜੀ ਕੋਈ ਸਿੱਖ ਐਸਾ ਹੈ ਜਿਹੜਾ ਮਾਇਆ ਵਿੱਚ ਉਦਾਸ ਹੋਵੇ? ਤੁਸੀਂ ਕਿਹਾ ਜੀ ਮਾਇਆ ਵਿੱਚ ਉਦਾਸੀਆਂ ਦਾ ਪੰਥ ਚਲਾਇਆ ਹੈ। ਤੇ ਮਹਾਰਾਜ ਜੀ ਨੇ ਭਾਈ ਬੰਨੋ ਜੀ ਕੋਲ ਭੇਜ ਦਿੱਤਾ, ਮਾਂਗਠ ਅੱਜ ਕੱਲ ਪਾਕਿਸਤਾਨ ਵਿੱਚ ਹੈ, ਉਹ ਘਿਓ ਦਾ ਕੰਮ ਕਰ ਰਹੇ ਸਨ। ਗੜੀ ਵਾਰੀ ਸਾਖੀ ਸੁਣਾਈ, ਉਹ ਇੱਕ ਪਲੀ ਦੀ ਖਾਤਰ ਝਗੜਦੇ ਪਏ ਸਨ। ਉਸ ਵਕਤ ਜਿਹੜਾ ਘਿਓ ਮਪਾਈ ਕੀਤੀ ਜਾਂਦੀ, ਪਲੀਆਂ ਹੁੰਦੀਆਂ ਸਨ ਤੇਲ ਤੇ ਘਿਓ ਦੀਆਂ, ਉਹ ਝਗੜਾ ਕਰ ਰਹੇ ਨੇ। ਤੇ ਉਹ ਸਿੱਖ ਕਹਿੰਦਾ ਆ ਮਾਇਆ ਚ ਉਦਾਸ ਹੋਵੇਗਾ ਤਾਂ ਧੇਲਾ ਵੀ ਨਹੀਂ ਛੱਡਦਾ ਪਿਆ। ਉਹਨੇ ਜਦੋਂ ਗੱਲ ਗਾਹਕ ਨਾਲ ਮੁਕਾ ਲਈ ਤੇ ਉਹਨੂੰ ਪੁੱਛਦਾ ਜਿਸ ਤੁਸੀਂ ਘਿਓ ਲੈਣ, ਉਹ ਕਹਿੰਦਾ ਮੈਂ ਤਾਂ ਦਰਸ਼ਨ ਕਰਨ ਆਇਆ, ਅੰਮ੍ਰਿਤਸਰ ਤੋਂ ਆਇਆ, ਸੁਦਾਸਰ ਤੋਂ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ। ਭਾਈ ਬੰਨੋ ਆਪਣੀ ਗੱਦੀ ਤੋਂ ਉੱਠ ਕੇ ਉਹਨੂੰ ਮੱਥਾ ਚ ਟੇਕਿਆ। ਉਸ ਵਕਤ ਸਿੱਖ ਸਿੱਖ ਦੇ ਪੈਰਾਂ ਵਿੱਚ ਮੱਥਾ ਟੇਕਦੇ ਸਨ, ਮੈਂ ਉਸ ਵਕਤ ਦੀ ਗੱਲ ਕਰ ਰਿਹਾ। ਉਹਦਾ ਤਾਰਨ ਸੀ ਕਿਉਂਕਿ ਉੱਥੇ ਵਰਨ ਵੰਡ ਊਚ ਨੀਚ ਇੰਨੀ ਸੀ ਕਿ ਗੁਣੀ ਬੰਦਾ ਵੀ ਜੇ ਨੀਚ ਜਾਤ ਚ ਪੈਦਾ ਹੁੰਦਾ ਸੀ ਉਹਦੀ ਲੋਕ ਬੇਪਤੀ ਕਰਦੇ ਹੁੰਦੇ ਸਨ। ਸਾਡੇ ਸਾਹਮਣੇ ਭਗਤ ਰਵਿਦਾਸ ਸਾਹਿਬ, ਭਗਤ ਨਾਮਦੇਵ ਜੀ, ਉਹ ਤਾਂ ਪੈਰੀ ਮਾਰ, ਭਾਈ ਸਾਹਿਬ ਨੇ ਕਿਹਾ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜੱਗ ਵਰਤਾਇਆ, ਰਾਣਾ ਰੰਕ ਅਮੀਰ ਤੇ ਗਰੀਬ ਦੀ ਵਿੱਥ ਮਿਟ ਜਾਏ ਤਾਂ ਨਿਮਰਤਾ ਦਿੱਤੀ। ਉਹਨੇ ਉੱਠ ਕੇ ਮੱਥਾ ਚ ਟੇਕਿਆ ਤੇ ਕਹਿੰਦਾ ਜੀ ਦੱਸੋ, ਚਲੋ ਘਰ ਚਲੀਏ। ਕਹਿੰਦੇ ਠੀਕ ਹੈ। ਉਹਦੇ ਮਨ ਚ ਆਇਆ ਵੀ ਇਹ ਬੰਦਾ ਲਾਲਚੀ ਤੇ ਨਹੀਂ ਕਿਤੇ, ਇਹ ਬੜਾ ਮਾਇਆ ਚ ਫਸਿਆ ਪਿਆ, ਇੱਕ ਪਲੀ ਵੀ ਛੱਡਦਾ ਨਹੀਂ, ਢੇਲਾ ਨੀ ਟਕਾ ਨੀ ਛੱਡਦਾ। ਕਹਿੰਦਾ ਜੀ ਸੇਵਾ ਕੀ ਕਰੀਏ? ਕਹਿੰਦਾ ਥੱਕਿਆ ਆਇਆ ਤੇ ਮੈਂ ਇਸ਼ਨਾਨ ਕਰਨਾ। ਭਾਈ ਬੰਨੋ ਜੀ ਕਹਿੰਦੇ ਅਸੀਂ ਪਾਣੀ ਕੋਸਾ ਕਰ ਦਿੰਦੇ ਹਾਂ, ਕੋਸਾ ਸਮਝਦੇ ਆਪਾਂ, ਥੋੜਾ ਜਿਹਾ ਗਰਮ ਕਰ ਦਿੰਦੇ ਹਾਂ। ਉਹ ਕਹਿੰਦਾ ਜੇ ਤੇਰੇ ਘਰ ਵੀ ਆ ਕੇ ਪਾਣੀ ਨਾਲ ਹੀ ਨਹਾਤੇ ਤੇ ਕਹ ਨਹਾਤੇ, ਤੇਰੇ ਘਰ ਕੁੱਪੇ ਭਰੇ ਪਏ ਨੇ ਘਿਓ ਦੇ, ਮੈਂ ਤਾਂ ਘਿਓ ਨਾਲ ਨਹਾਵਾਂਗਾ। ਤੇ ਘਿਓ ਕੋਸਾਂ ਕਰਕੇ ਦੇ। ਭੱਠੀਆਂ ਚੱਲਦੀਆਂ ਪਈਆਂ ਸਨ। ਉਹਨੇ ਕਿਹਾ ਕਿਹੜੀ ਗੱਲ? ਉਹਨੇ ਕੁੱਪੇ ਵਿੱਚ ਉਹਦੇ ਭੱਠੀ ਸੱਟੇ, ਘਿਓ ਨਿੱਘਾ ਜਿਹਾ ਹੋ ਗਿਆ, ਕੋਸਾ ਹੋ ਗਿਆ, ਤੇ ਉਹਨੇ ਆਪ ਫੱਟੀ ਰੱਖੀ ਜਿੱਥੇ ਸਿੱਖ ਨੇ ਨਹਾਉਣਾ ਸੀ। ਕਹਿੰਦੇ ਨੇ ਵੀ ਉਹਨੇ ਪਹਿਲਾਂ ਕੀ ਕੰਮ ਕੀਤਾ, ਇੱਕ ਭਾਂਡਾ ਭਰ ਕੇ ਨਾ ਸਭ ਤੋਂ ਪਹਿਲਾਂ ਉਸ ਫੱਟੀ ਦੇ ਉੱਤੇ ਸੱਟਿਆ। ਭਾਈ ਬੰਨੋ ਨੇ ਵੀ ਚੰਗੀ ਤਰ੍ਹਾਂ ਧੋ ਦਿਆ, ਘਿਓ ਨਾਲ ਧੋ ਦਿੱਤੀ। ਉਹ ਜਿਹਨੇ ਪ੍ਰੀਖਿਆ ਲਈ ਉਹ ਇੱਕੋਦਮ ਕਹਿੰਦਾ ਨਾ ਨਾ ਹੋਰ ਨਾ ਘਿਓ ਰੋੜਿਓ। ਕਹਿੰਦਾ ਜੀ ਕਿਉਂ? ਕਹਿੰਦਾ ਤੁਸੀਂ ਰੋੜ ਦਿੱਤਾ ਫੱਟੀ ਦੇ ਉੱਤੇ। ਭਾਈ ਬੰਨੋ ਕਹਿੰਦਾ ਜੇ ਸਿੱਖ ਨੇ ਇਸ਼ਨਾਨ ਕਰਨਾ ਨਾ ਪਾਣੀ ਨਾਲ ਨਹੀਂ ਕਰਨਾ, ਤੇ ਮੈਂ ਘਿਓ ਨਾਲ ਹੀ ਫੱਟੀ ਧੋਵਾਂਗਾ ਜਿੱਥੇ ਤੂੰ ਇਸ਼ਨਾਨ ਕਰਨਾ ਹੈ। ਇਸ ਫੱਟੀ ਤੇ ਬੈਠ ਕੇ ਤੁਸੀਂ ਇਸ਼ਨਾਨ ਕਰਨਾ। ਜਦੋਂ ਭਰ ਦਿੱਤੇ ਭਾਂਡੇ ਕੋਸੇ ਘਿਓ ਦੇ, ਉਹਦੀਆਂ ਅੱਖਾਂ ਭਾਰੀਆਂ। ਕਹਿੰਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਪਈ, ਉੱਥੇ ਤੁਸੀਂ ਇੱਕ ਟਕੇ ਦੀ ਖਾਤਰ ਬਹਿਸ ਰਹੇ ਸੀ, ਝਗੜ ਰਹੇ ਸੀ, ਇੱਥੇ ਤੁਸੀਂ ਇੰਨਾ ਘਿਓ ਮਿੱਟੀ ਚ ਜ਼ਮੀਨ ਤੇ ਰੋੜ ਦਿੱਤਾ। ਕਹਿਣ ਲੱਗੇ ਚੇਤੇ ਰੱਖੀ, ਉੱਥੇ ਮੇਰਾ ਧੰਦਾ ਹੈ, ਉੱਥੇ ਮੇਰੀ ਕਿਰਤ ਹੈ, ਇੱਥੇ ਮੇਰਾ ਧਰਮ ਆ ਗਿਆ। ਜਿੱਥੇ ਗੁਰੂ ਤੇ ਧਰਮ ਆ ਜਾਏ ਉੱਥੇ ਸਭ ਕੁਝ ਕੁਰਬਾਨ ਕੀਤਾ ਜਾਂਦਾ ਹੈ। ਯਾਦ ਰੱਖਿਓ, ਹੈ ਮਾਇਆ ਚੋ ਪਰ ਮਾਇਆ ਚ ਉਦਾਸ ਹੈ। ਮੈਂ ਆਪ ਨੂੰ ਫਿਰ ਲਿਫਜ਼ ਉਸੇ ਤੇ ਆਉਣ ਲੱਗਾ, ਪ੍ਰਵਿਰਤੀ ਕਰਮ। ਕਰਮ ਦੇ ਅਰਥ ਆਪਾਂ ਤਿੰਨ ਤਰੀਕੇ ਨਾਲ ਕੀਤੇ, ਇੱਕ ਕਿਰਿਆਮਾਨ ਕਰਮ, ਇੱਕ ਸੰਚਿਤ ਕਰਮ, ਇੱਕ ਪਰਾਲਬਧ ਕਰਮ। ਇਹਨੂੰ ਸੌਖਾ ਜਿਹਾ ਹੋਰ ਸਮਝ ਲਈਏ। ਕਿਰਿਆਮਾਨ ਕਰਮ ਦਾ ਅਰਥ ਜਿਹੜਾ ਆਪਾਂ ਜੋਬ ਕਰਕੇ ਆਏ ਹਾਂ, 8-9 ਘੰਟੇ ਕੰਮ ਕੀਤਾ, ਉਹ ਕਿਰਿਆਮਾਨ ਕਰਮ ਸੀ। ਜਿਹੜੀ 10 ਘੰਟੇ ਆਪਾਂ ਨੌਕਰੀ ਕੀਤੀ, ਜਿਹੜੇ ਪੈਸੇ ਸਾਡੇ ਬੈਂਕ ਅਕਾਊਂਟ ਚਲੇ ਗਏ, ਉਹ ਸੰਚਿਤ ਕਰਮ ਹੋ ਗਿਆ। ਸੌਖਾ ਸਮਝਣ ਲਈ, ਹਾਲਾਂ ਇਹ ਉਦਾਹਰਣ ਢੁਕਦੀ ਨਹੀਂ। ਕਿਰਿਆਮਾਨ ਕੀਤਾ ਤੇ ਸੰਚਿਤ ਬਣੇ, ਤੇ ਜਿਹੜੇ ਸੰਚਿਤ ਬੈਂਕ ਵਿੱਚ ਪਿਆ ਨਾ, 4 ਦਿਨਾਂ ਨੂੰ ਲੋੜ ਪੈ ਗਈ, ਉਹੀ ਪਰਾਲਬਧ ਬਣ ਕੇ ਕੰਮ ਆਉਣ ਲੱਗ ਪੈਂਦੇ। ਬੰਦਾ ਕਹਿੰਦਾ ਵੀ ਜੇ 4 ਪੈਸੇ ਇਕੱਠੇ ਕੀਤੇ ਨੇ ਤੇ ਕੰਮ ਆਏ ਨਾ। ਇਸੇ ਤਰ੍ਹਾਂ ਗੁਰਮੁਖ ਕਰਮ ਫਿਲਾਸਫੀ ਹੈ। ਜੋ ਕੁਝ ਹੁਣ ਮੈਂ ਕਰ ਰਿਹਾ, ਮੈਂ ਤੇ ਤੁਸੀਂ ਕਿਰਿਆਮਾਨ ਚਾਂ, 1 ਘੰਟੇ ਬਾਅਦ ਇਹ ਸੰਚਿਤ ਬਣ ਜਾਣਗੇ। ਰੱਬ ਮਿਹਰ ਕਰੇ, ਜ਼ਿੰਦਗੀ ਦਾ ਕੋਈ ਪੜਾਅ ਆਵੇ ਜਿੱਥੇ ਦੁੱਖ ਸੁੱਖ ਆਏ, ਕੀਰਤਨ ਕਥਾ ਸੁਣਿਆ ਹੋਇਆ, ਕੀਤੀ ਹੋਈ ਬੰਦਗੀ ਉਹ ਪਰਾਲਬਧ ਬਣ ਕੇ ਬੰਦੇ ਨੂੰ ਤੱਤੀਆਂ ਹਵਾਵਾਂ ਤੋਂ ਬਚਾ ਦਿੰਦੀ ਹੈ। ਮਰਜ਼ ਕੀਤੀ, ਇੱਕ ਕਰਮ ਇਹ। ਦੂਸਰੀ ਗੱਲ, ਭਾਵਾਂ ਕਿਸੇ ਹਿੰਦੂਇਜ਼ਮ ਅਨੁਸਾਰ ਇਹ ਕਰਮਾਂ ਦੀ ਵਿਆਖਿਆ ਨਹੀਂ ਕਰਦੇ, ਥੋੜਾ ਜਿਹਾ ਹੈ, ਆਪੋ ਆਪਣੇ ਕਰਮ ਨੇ। ਇੱਥੇ ਘਰ ਵਿੱਚ ਸਰੀਰ ਇੱਕ ਹੋ ਸਕਦੇ ਨੇ, ਪਰ ਕਰਮ ਸਾਰਿਆਂ ਦੇ ਵੱਖੋ ਵੱਖਰੇ ਨੇ। ਇੱਥੇ ਪੁੱਤ ਦਾ ਕਰਮ ਵੱਖਰਾ, ਧੀ ਦਾ ਵਰਕ ਹੈ ਵੱਖਰਾ, ਮਾਂ ਦਾ ਵੱਖਰਾ, ਬਾਪ ਦਾ ਵੱਖਰਾ। ਗੁਰੂ ਸਾਹਿਬ ਨੇ ਇਸ ਤੁਕ ਵਿੱਚ ਗੱਲ ਹੀ ਮੁਕਾ ਦਿੱਤੀ, ਸੰਯੁਕਤ ਕਰਮ ਦਾ ਜ਼ਿਕਰ ਨਹੀਂ ਕੀਤਾ। ਕਹਿਣ ਲੱਗੇ ਕਰਮੀ ਆਪੋ ਆਪਣੀ ਹੈ, ਆਪੋ ਆਪਣੇ ਕਰਮ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮ ਨੇ। ਮੈਂ ਅਰਜ਼ ਕਰਾਂਗਾ, ਪਰ ਗੁਰਮਤ ਵਿੱਚ ਕਰਮ ਤੋਂ ਅੱਗੇ ਇੱਕ ਬੜੀ ਵੱਡੀ ਕਿਰਪਾ ਹੈ, ਇਸ ਨੂੰ ਸੁਣਿਓ, ਫਿਰ ਮੈਂ ਉਸੇ ਤੇ ਆਉਣਾ। ਪ੍ਰਵਿਰਤੀ ਕਰਮ ਕੀ ਹੈ? ਲਾਮ, ਪਹਿਲੀ ਲਾਮ ਪ੍ਰਵਿਰਤੀ ਕਰਮ ਹੈ। ਹਾਲਾਂ ਅਸੀਂ ਕਥਾ ਕਰਦੇ ਹਾਂ, ਕਹਿੰਦੇ ਵੀ ਪ੍ਰਵਿਰਤੀ ਕਰਮ, ਤੁਸੀਂ ਅੱਜ ਗ੍ਰਿਸਤ ਚ ਪ੍ਰਵੇਸ਼ ਕਰਨਾ। ਉਹ ਨਿਆਣੇ ਵੀ ਸਮਝਦੇ ਨੇ ਵੀ ਅੱਜ ਗ੍ਰਿਸਤ ਚ ਪ੍ਰਵੇਸ਼ ਕਰਨਾ, ਪਰ ਜਿਹੜੀ ਆਤਮਾ ਨੇ ਪਰਮਾਤਮਾ ਨੇ ਵਿਆਹ ਕੇ ਲਿਜਾਣੀ, ਉਹਨੇ ਪ੍ਰਵਿਰਤੀ ਕਰਮ ਕੀ ਕਰਨਾ? ਉਹਦੀ ਸ਼ੁਰੂਆਤ ਕੀ ਹੈ? ਉੱਥੇ ਦੇਖੋ ਕਰਮ, ਉਹਦਾ ਰਿਜ਼ਲਟ ਨਿਕਲੇਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਹਾਂਜੀ, ਜਿਹਾ ਬੀਜਾ ਸੋ ਲੂਣਾ, ਜੋ ਬੀਜਿਆ ਉਹ ਵੱਢਣਾ ਪੈਣਾ। ਕਰਮਾਂ ਸੰਦੜਾ ਖੇਤ, ਉਹ ਗੁਰਮੁਖੋ ਕਰੋੜਾਂ ਜਨਮਾਂ ਦੇ ਕਰਮ ਹੋਣ ਤੇ ਭਾਰ ਜਿੱਡੇ ਪਾਪ ਕਰਮ ਹੋਣ, ਜਦੋਂ ਗੁਰੂ ਸ਼ਬਦ ਦੀ ਕਿਰਪਾ ਵਰਦੀ, ਉਦੋਂ ਕਰੋੜਾਂ ਜਨਮਾਂ ਦੇ ਕਰਮ ਵੀ ਨਾਸ ਹੋ ਜਾਂਦੇ। ਫਿਰ ਬੇਨਤੀ, ਗੁਰੂ ਘਰ ਚ ਕਰਮ ਤੋਂ ਵੱਡੀ ਕਿਰਪਾ ਹੈ, ਬਖਸ਼ਿਸ਼ ਹੈ। ਇਸੇ ਕਰਕੇ ਜੇ ਆਪਾਂ ਕਹੀ ਜੀ ਕਰਮ ਕੋਈ ਜਾਂਦਾ ਨਹੀਂ, ਜਿਹੜਾ ਆਪਾਂ ਕਹਿੰਦੇ ਹਾਂ ਵੀ ਇਹ ਐਵੇਂ ਡਰਾਵੇ ਨੇ, ਉਹ ਨਹੀਂ ਪਿਆਰਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਮੈਂ ਅਕਸਰ ਹਰ ਸਾਲ ਕਹਿੰਦਾ, ਅੱਜ ਤੱਕ ਇਸ ਦੁਨੀਆਂ ਚ ਨਾ ਕੋਈ ਖਾਲੀ ਹੱਥ ਗਿਆ ਹੈ ਤੇ ਨਾ ਕਿਸੇ ਜਾਣਾ ਹੈ। ਆਹ ਹੱਥ ਤਾਂ ਸੜ ਜਾਣੇ ਨੇ ਅੱਗ ਚ, ਪਰ ਇਹਨਾਂ ਹੱਥਾਂ ਨਾਲ ਜਿਹੜੇ ਕਰਮ ਕਰਕੇ ਸੰਸਕਾਰ ਨੂੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਇੱਥੇ ਪ੍ਰਵਿਰਤੀ ਕਰਮ ਦਾ ਅਰਥ, ਹਾਲਾਂਕਿ ਗੁਰਬਾਣੀ ਵਿੱਚ ਇੱਕ ਕਰਮ ਲਫ਼ਜ਼ ਜਿਹੜਾ ਉਹ ਪਰਸ਼ੀਅਨ ਦਾ ਵੀ ਹੁੰਦਾ, ਜਿਨ ਕੋ ਨਦਰ ਕਰਮ ਤੇ ਨਕਾਰ, ਇਹ ਅਸੀਂ ਇਹ ਵੀ ਪੜ੍ਹਨੇ ਹਾਂ। ਇੱਥੇ ਸਤਿਗੁਰੂ ਜੀ ਦੇ ਇਉਂ ਅਰਥ ਕਰੀਏ ਵੀ ਗ੍ਰਿਸਤ ਵਿੱਚ ਪ੍ਰਵਿਰਤੀ ਕਰਮ ਦਾ ਅਰਥ ਵਾਸ਼ਨਾ ਵਿੱਚ ਲੰਪਟ ਹੋਣਾ ਨਹੀਂ। ਭਾਈ ਵੀਰ ਸਿੰਘ ਕਹਿੰਦੇ ਨੇ ਵਾਸ਼ਨਾ ਦੀ ਛੂਟ ਸਰਟੀਫਿਕੇਟ ਨਹੀਂ ਮਿਲ ਗਿਆ, ਕਿ ਅੱਜ ਤੂੰ ਗ੍ਰਿਸਤੀ ਹੋ ਗਿਆ, ਜੋ ਮਰਜ਼ੀ ਭੋਗ ਭੋਗ, ਜੋ ਮਰਜ਼ੀ ਕਰ। ਇੱਥੇ ਪ੍ਰਵਿਰਤੀ ਕਰਮ ਦਾ ਅਰਥ ਕਰਾਂਗੇ ਸ਼ੁਭ ਕਰਮ, ਚੰਗੇ ਕਰਮ, ਜਿਨ੍ਹਾਂ ਕਰਮਾਂ ਨੇ ਤੇਰੇ ਭਰਾ ਬਣਨਾ, ਜਿਨ੍ਹਾਂ ਕਰਮਾਂ ਨੇ ਤੇਰੇ ਸਾਥੀ ਬਣਨਾ, ਜਿਨ੍ਹਾਂ ਕਰਮਾਂ ਨੇ ਇਸ ਦੇਹ ਦੇ ਚੋਲੇ ਨੂੰ ਛੱਡਣ ਤੋਂ ਬਾਅਦ ਅੱਗੇ ਤੁਰਨਾ। ਮਹਾਰਾਜ ਕਹਿੰਦੇ ਪਹਿਲੀ ਲਾਮ ਇਹ ਵੇਖਰ, ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਪਹਿਲਾ ਪ੍ਰਵਿਰਤ। ਹੁਣ ਅੱਗੇ ਕੱਲ ਮੈਂ ਇੱਕ ਬੇਨਤੀ ਕੀਤੀ ਸੀ, ਬੜੀ ਕਾਹਲੀ ਚ ਦੇ ਅਰਥ ਕਰਕੇ ਗਿਆ ਸਾਂ। ਮਹਾਰਾਜ ਜੀ ਨੇ ਅਗਲਾ ਬਚਨ ਕਿਹਾ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਮੈਂ ਕੱਲ ਆਪ ਨੂੰ ਅਰਜ਼ ਕੀਤੀ ਸੀ ਕਿ ਅਰਥ ਅਨੇਕਾਂ ਤਰੀਕੇ ਨਾਲ ਕੀਤੇ ਗਏ। ਮੈਂ ਇਹ ਵੀ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਅੱਖਰੀ ਅਰਥ ਆਪਾਂ ਇੱਕੋ ਜਿਹਾ ਕਰ ਲਾਂਗੇ, ਭਾਵ ਅਰਥ ਫਿਰ ਵੀ ਵੱਖਰੇ ਵੱਖਰੇ ਹੋ ਜਾਂਦੇ। ਬੜੇ ਸ਼ਬਦ ਐਸੇ, ਹੁਣ ਪਿਛਲੇ ਦਿਨੀ ਇੱਕ ਅਰਥ ਆਇਆ, ਸ਼ਾਇਦ ਦੋ ਵਾਰੀ ਦੀ ਮੈਂ ਕਥਾ ਕਰ ਚੁੱਕਾ, ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ। ਅੱਖਰੀ ਅਰਥਾਂ ਸਭ ਦੇ ਇੱਕੋ ਨੇ ਕਿ ਸਿੰਘ ਸ਼ੇਰ ਜਿਹੜਾ ਹੈ ਉਹ ਬਿੱਲੀ ਬਣ ਗਿਆ, ਹਾਂਜੀ ਤਿਨਕਾ ਜਿਹੜਾ ਹੈ ਉਹ ਪਹਾੜ ਬਣ ਗਿਆ। ਪਰ ਇੱਥੇ ਢੈਂਦੀ ਕਲਾ ਜੀ ਆਉਂਦੀ ਪਈ ਹੈ, ਅਸੀਂ ਉਹ ਬਿਰਤੀ ਅਰਥ ਕੀਤੇ ਜਾਂਦੇ ਆ, ਬਿੱਲੀ ਨਿਮਰਤਾ ਵਰਗੀ ਹੋ ਗਿਆ ਸ਼ੇਰ ਨਹੀਂ। ਗੁਰਮੁਖੋ ਤ੍ਰਿਣ ਮੇਰ ਦਖੀਤਾ ਜਿਹੜਾ ਹੈ ਉਹ ਅਸਲ ਚ ਸੂਕਸ਼ਮ ਤੋਂ ਅਸਥੂਲ ਹੋਇਆ, ਤਿਣਕਾ ਜਿਹੜਾ ਸੀ ਉਹ ਪਹਾੜ ਬਣ ਗਿਆ। ਤੇ ਇਹਦੇ ਅਰਥ ਇਉਂ ਕਿਉਂ ਨਾ ਕਰੀਏ, ਸਿੰਘ ਬਿਲਾਈ ਹੋਏ ਗਏ, ਜਿਹੜਾ ਬਿੱਲੀ ਬਿਰਤੀ ਸੀ, ਕਮਜ਼ੋਰ ਬਿਰਤੀ ਸੀ, ਢੈਂਦੀ ਕਲਾ ਸੀ, ਸੰਗਤ ਨੇ ਇੰਨੀ ਕਿਰਪਾ ਕੀਤੀ ਉਹਨੂੰ ਸ਼ੇਰ ਬਿਰਤੀ ਬਣਾ ਕੇ ਰੱਖ ਦਿੱਤਾ। ਫਿਰ ਅਰਜ਼ ਸੁਣਿਓ, ਕਿਉਂਕਿ ਨਿਮਰਤਾ ਦਾ ਪਹਿਲਾ ਸ਼ਬਦ ਹੈ ਕਿ ਕੀ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਉੱਥੇ ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਇੱਥੇ ਮੈਂ ਬੇਨਤੀ ਕਰਾਂਗਾ, ਸਿੰਘ ਬਿਲਾਈ ਹੋਏ ਗਏ, ਇਹਦੇ ਅਰਥ ਇਉਂ ਹੀ ਕਰੀਏ, ਬਿਲਾਈ ਹੋਏ ਗਏ ਸਿੰਘ, ਜਿਹੜੀ ਬਿੱਲੀ ਸੀ ਨਾ ਸੱਚੀ ਮੁੱਚੀ ਉਹ ਸ਼ੇਰ ਦਾ ਰੂਪ ਧਾਰਨ ਕਰ ਗਈ। ਇੱਥੇ ਖੰਸਿਆਰੀ ਬਿਰਤੀ ਨੇ ਵਰਤਣੀ, ਇੱਥੇ ਨਿਡਰਤਾ ਦੀ ਸਵਤੰਤਰਤਾ ਦੀ ਬਿਰਤੀ, ਜਿਹੜੀ ਬਿਰਤੀ ਕਮਜ਼ੋਰ ਸੀ ਬਿੱਲੀ ਦੀ ਤਰ੍ਹਾਂ ਸਹਿਮੀ ਰਹਿੰਦੀ ਸੀ, ਇੰਨੀ ਕਿਰਪਾ ਕੀਤੀ ਉਹ ਵਕਾਰਾਂ ਦਾ ਮੁਕਾਬਲਾ ਕਰ ਲਈ, ਸ਼ੇਰ ਵਰਗੀ ਬਲਵਾਨ ਬਣ ਗਈ ਹੈ। ਕਿਉਂਕਿ ਅੱਗੇ ਤ੍ਰਿਣ ਮੇਰ ਦਖੀਤਾ ਹੈ, ਤਿਣਕਾ ਅਡੋਲ ਪਹਾੜ ਬਣ ਗਿਆ। ਮੈਂ ਫਿਰ ਇੱਥੇ ਬੇਨਤੀ ਕਰਾਂਗਾ, ਬਾਣੀ ਬ੍ਰਹਮਾ ਵੇਦ, ਕੱਲ ਵੀ ਅਰਜ਼ ਕੀਤੇ ਸਨ, ਬ੍ਰਹਮਾ ਦਾ ਵੇਦ, ਵੇਦ ਜਿਹੜੇ ਨੇ, ਹਾਲਾਂਕਿ ਅੱਜ ਤਾਂ ਸਿੱਧ ਹੋ ਚੁੱਕਾ, ਪੱਛਮ ਦੇ ਵਿਦਵਾਨਾਂ ਵੀ ਸਿੱਧ ਕਰ ਦਿੱਤਾ ਵੀ ਵੇਦ ਤਾਂ ਵੱਖ ਵੱਖ ਦਿਸ਼ੀਆਂ ਦੀ ਰਚਨਾ ਹੈ ਤੇ ਸਦੀਆਂ ਤੱਕ ਚੱਲਦੀ ਆਈ ਹੈ ਇਹ ਸ਼ਰੂਤੀ ਰੂਪ ਦੇ ਅੰਦਰ, ਪਰ ਕਿਹਾ ਜਾਂਦਾ ਬ੍ਰਹਮਾ ਜੀ ਨੇ ਵੇਦ ਉਚਾਰਨ ਕੀਤੇ। ਪਰ ਇੱਥੇ ਕਿਆ ਮੈਂ ਅਰਜ਼ ਕਰਾਂਗਾ ਕਿ ਜਿਵੇਂ ਲੋਕ ਵੇਦ ਬਾਣੀ ਰਹੀ ਧਰਮ ਦ੍ਰਿੜ ਕਰਦੇ ਆ, ਭਾਈ ਗੁਰਸਿੱਖੋ ਤੁਸੀਂ ਗ੍ਰਿਸਤੀ ਬਣਨ ਲੱਗੇ ਹੋ, ਖੱਬੇ ਸੱਜੇ ਨਾ ਜਾਇਓ, ਤੁਹਾਡੇ ਲਈ ਕੋਈ ਪੁਸਤਕ, ਕੋਈ ਗ੍ਰੰਥ, ਕੋਈ ਗਿਆਨ ਬਾਣੀ ਤੋਂ ਉੱਚਾ ਨਹੀਂ। ਪਹਿਲਾ ਪ੍ਰਵਿਰਤੀ ਕਰਮ ਏਵੇ, ਜੇ ਗ੍ਰਿਸਤ ਨੂੰ ਸੱਚੀ ਮੁੱਚੀ ਧਰਮਸ਼ਾਲਾ ਬਣਾਉਣਾ ਤੇ ਗੁਰੂ ਕੀ ਬਾਣੀ ਹੀ ਤੁਹਾਡੇ ਵਾਸਤੇ ਬ੍ਰਹਮ ਦਾ ਵੇਦ ਹੈ। ਫਿਰ ਮੈਂ ਇਹਦੇ ਬ੍ਰਹਮਾ ਦਾ ਅਰਥ ਕੇਵਲ ਦੇਵਤਾ ਨਹੀਂ ਕਰ ਰਿਹਾ, ਬ੍ਰਹਮ ਪਰਮਾਤਮਾ, ਵੇਦ ਅਰਥ ਗਿਆਨ ਤੁਹਾਡੇ ਲਈ, ਉਂਜ ਵੇਦ ਦਾ ਲਫ਼ਜ਼ੀ ਅਰਥ ਹੈ ਗਿਆਨ ਹੀ, ਵਿਦਤ ਧਾਤੂ ਤੋਂ ਬਣੇ। ਬਾਣੀ ਬ੍ਰਹਮਾ ਵੇਦ, ਤੁਹਾਡੇ ਵਾਸਤੇ ਬਾਣੀ ਹੀ ਬ੍ਰਹਮਾ ਕਾ ਵੇਦ ਹੈ, ਬ੍ਰਹਮ ਦਾ ਗਿਆਨ ਬਾਣੀ ਹੈ। ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਇਹ ਹੋਵੇਗਾ ਕਿ ਤੁਸੀਂ ਬਾਕੀ ਗੱਲਾਂ ਛੱਡ ਕੇ ਗ੍ਰਿਸਤੀ ਵੀਰੋ, ਧੀਏ ਭੈਣੇ, ਪਤੀ ਪਤਨੀ, ਤੁਸੀਂ ਜ਼ਿੰਦਗੀ ਸੌਖੀ ਕਰਨੀ ਹੈ ਤੇ ਪਹਿਲਾ ਕੰਮ ਇਹ ਕਿ ਬਾਣੀ ਪੜ੍ਹਨੀ ਸ਼ੁਰੂ ਕਰੋ। ਫਿਰ ਬੇਨਤੀ ਹੈ, ਪ੍ਰਵਿਰਤੀ ਕਰਮ ਪਹਿਲਾ ਕਰਮ, ਥੋੜਾ ਜਿਹਾ ਇਹਦੇ ਬਾਰੇ ਹੋਰ ਬੇਨਤੀ ਕਰਦੇ ਹਾਂ। ਗੁਰਮੁਖੋ, ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਜੀ, ਤੇ ਇਹ ਵੀ ਸੱਚ ਹੈ ਜਿਹੋ ਜੀ ਬਿਰਤੀ ਬੰਦਾ ਉਹ ਜਿਹੀਆਂ ਤੁਕਾਂ ਗੁਰਬਾਣੀ ਚੋਂ ਕੱਢਦਾ, ਆਪਣੇ ਆਪ ਦੀ ਢਾਲ ਬਣਾ ਲੈਂਦਾ ਜੀ ਹਰ ਬੰਦਾ, ਮੈਂ ਵੀ ਉਹਦੇ ਵਿੱਚ ਸ਼ਾਮਿਲ। ਹੁਣ ਮੈਂ ਪਿਛਲੇ ਵਾਰ ਆਪ ਜੀ ਨੂੰ ਕਿਹਾ ਸੀ ਕਿ ਜਿਹੜੀ ਸਾਡੀ ਅਰਦਾਸ ਹੈ ਨਾ, ਇਹ ਆਪਾਂ ਇੱਥੇ ਕਥਾ ਕੀਤੀ, ਇੱਥੇ ਵੀ ਤੇ ਸਪਰੀ ਮਾਊਂਟ ਵੀ, ਯਾਦ ਰੱਖਿਓ ਅਰਦਾਸ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਮਾਨ ਦਾ ਜ਼ਿਕਰ ਕੀਤਾ ਉਹ ਬਾਣੀ ਦਾ ਕੀਤਾ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ। ਗੁਰਮੁਖੋ, ਪਾਠ ਬੇਸ ਹੈ ਸਿੱਖੀ ਦਾ, ਮੈਂ ਕੱਲ ਵੀ ਜ਼ੋਰ ਦਿੱਤਾ ਪਾਠ ਤੇ, ਇਹ ਵੀ ਮੈਨੂੰ ਪਤਾ ਹੈ ਕਿ ਬਾਣੀ ਵਿੱਚ ਪਾਠ ਦੇ ਵਿਰੋਧ ਵਿੱਚ ਵੀ ਲਿਖਿਆ, ਜਿਹੜੇ ਪਠੰਗ ਪਖੰਡ ਕਰਦੇ ਆ, ਕਿਆ ਪੜ੍ਹੀਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪਾਠ ਪੜਿਓ ਔਰ ਵੇਦ ਵਿਚਾਰਿਓ, ਪਰ ਦੂਜੇ ਪਾਸੇ ਕਹਿ ਆਇਓ ਸੁਣਨ ਪੜ੍ਹਨ ਕੋ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਹਾਰਾਜ ਨੇ ਸ਼ਬਦ ਵਰਤੇ ਸਭ ਤੋਂ ਪਹਿਲਾਂ ਪਾਠ ਦੀਦਾਰ। ਮੰਨ ਲਓ ਕਿਸੇ ਬੰਦੇ ਨੇ ਜੇ ਕਹਿਣਾ ਜੀ ਮੈਂ ਕੀਰਤਨ ਸਿੱਖਣਾ, ਤੇ ਚੰਗੇ ਬੰਦੇ ਕਹਿਣਗੇ ਕੀਰਤਨ ਦੀਆਂ ਸੁਰਾਂ ਦੇ ਨਾਲ ਨਾਲ ਪਹਿਲਾਂ ਪਾਠ ਦੀ ਸੰਥਿਆ ਲੈ, ਜੇ ਪਾਠ ਦੇ ਦੀਦਾਰ ਕਰੇਗਾ ਤੇ ਤਾਂ ਉਚਾਰਨ ਕਰਨਾ ਆਉਣਾ ਕੀਰਤਨ ਚ। ਜੇ ਕੋਈ ਕਹਿ ਜੀ ਮੈਂ ਲੈਕਚਰਾਰ ਬਣਨਾ ਵਿਆਖਿਆਕਾਰ ਬਣਨਾ, ਮਤਲਬ ਉਹਨੂੰ ਵੀ ਕਹਿਣਗੇ ਜੇ ਕਥਾਕਾਰ ਬਣਨਾ ਪਹਿਲਾਂ ਬਾਣੀ ਪੜ੍ਹ। ਜੇ ਤੂੰ ਮੰਨ ਲੈ ਸਟੇਜ ਤੇ ਹੀ ਬੋਲਣਾ ਗੁਰਮਤ ਬਾਰੇ ਤੇ ਬਾਕੀ ਕਿਤਾਬਾਂ ਤੋਂ ਪਹਿਲਾਂ ਬਾਣੀ ਪੜ੍ਹ, ਕਿਉਂਕਿ ਪਾਠ ਹੀ ਸਾਡਾ ਬੇਸ ਹੈ। ਪਾਠ ਹੈ ਤੇ ਕੀਰਤਨ ਆਏਗਾ, ਪਾਠ ਹੈ ਤੇ ਕਥਾ ਕਰਾਂਗੇ, ਪਾਠ ਹੈ ਤੇ ਵਿਆਖਿਆ ਕਰਾਂਗੇ। ਮੇਰੀ ਸਿਰਫ ਇੱਕ ਬੇਨਤੀ, ਸਭ ਤੋਂ ਪਹਿਲਾਂ ਸਿੱਖ ਦੀ ਜ਼ਿੰਦਗੀ ਦਾ ਆਧਾਰ ਗ੍ਰਿਸ਼ਤ ਵਿੱਚ ਬਾਣੀ ਹੋਵੇ, ਉਹ ਬਾਣੀ ਸ਼ੁਰੂ ਕਰੇ। ਗੁਰੂ ਨਾਨਕ ਸਾਹਿਬ ਆਪ ਕਰਤਾਰਪੁਰ ਬਾਣੀ ਪੜ੍ਹਦੇ ਆ ਜੀ। ਭਾਈ ਗੁਰਦਾਸ ਸਾਹਿਬ ਨੇ ਉਦਾਹਰਨ ਦਿੱਤੀ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਕ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁੱਖੋਂ ਉਚਾਰੀਐ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨੰਦ ਸ਼ਬਦ ਉੱਠੈ ਤੁਨਕਾਰਾ। ਉੱਥੇ ਨੇਮ ਸੀ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਮੈਂ ਫਿਰ ਬੇਨਤੀ ਕਰਾਂਗਾ ਥੋੜਾ ਜਿਹਾ ਕਿ ਜਿਹੜੀ ਗੁਰਬਾਣੀ ਹੈ ਪੜ੍ਹਨੀ ਸ਼ੁਰੂ ਕਰੀਏ, ਆਪਾਂ ਅਭਿਆਸ ਸ਼ੁਰੂ ਕਰੀਏ, ਕਿਉਂਕਿ ਸਾਡਾ ਤਰੀਕਾ ਹੋਰ ਏ ਪੜ੍ਹਨ ਦਾ। ਤੁਹਾਨੂੰ ਸੱਚੀ ਦੱਸੀਏ, ਅਸੀਂ ਜਦੋਂ ਬਾਣੀ ਪੜ੍ਹਨੇ ਸਾਡੀ ਬਿਰਤੀ ਚ ਇਹ ਫੁਰਨੇ ਉੱਠਦੇ ਆਹ ਤੁਕ ਪੜਾਂਗੇ ਤੇ ਸੰਗਤ ਚ ਇਹਦੀ ਵਿਆਖਿਆ ਕਰਾਂਗੇ। ਹਾਲਾਂਕਿ ਉਹ ਹੈ ਸੇਵਾ ਵਾਲਾ ਪੱਖ, ਪਰ ਖੰਡਾ ਬਣਾ ਜਾਂਦਾ, ਰਸ ਵਿੱਚ ਥੋੜਾ ਜਿਹਾ ਫਰਕ ਪਾਉਂਦਾ, ਉਹਦੇ ਵਿੱਚੋਂ ਵੀ ਨਿੱਕੀ ਜੀ ਖਾਉਂ ਨਿਕਲਦੀ ਏ। ਮੈਂ ਇਹ ਗੱਲ ਕਹਿਣੀ ਨਹੀਂ ਸਾਂ ਚਾਹੁੰਦਾ ਸਟੇਜ ਤੇ, ਪਰ ਮੰਨਣਾ ਮੈਂ ਉਹਦੇ ਵਿੱਚੋਂ ਨਿੱਕੀ ਜੀ ਖਾਉਂ ਨਿਕਲਦੀ ਏ ਵੀ ਇਹ ਸੁਣਾਵਾਂਗੇ ਨਾ, ਸੰਗਤ ਕਹੇਗੀ ਵਾਹ ਵਾਹ ਹੈ, ਪਰ ਉਹ ਰਸ ਫਿੱਕਾ ਕਰ ਜਾਂਦੀ। ਜਦੋਂ ਆਪਾਂ ਬਾਣੀ ਪੜ੍ਹਨੀ ਹੈ ਕੋਈ ਕਾਮਨਾ ਸਾਹਮਣੇ ਨਹੀਂ। ਮਹਾਰਾਜ ਕਹਿੰਦੇ ਨੇ ਇਹ ਬਾਣੀ ਇਹ ਸ਼ਬਦ ਤੈਨੂੰ ਉੱਥੋਂ ਉੱਥੇ ਲੈ ਜਾਏਗਾ ਜਿੱਥੋਂ ਇਹ ਸ਼ਬਦ ਆਇਆ ਹੈ। ਸਾਡੇ ਇਤਿਹਾਸ ਵੀ ਘਟਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀ, ਹੁਮਾ ਪੰਛੀ ਦੇ ਖੰਭ ਦਿੱਤੇ ਤੇ ਉਹਨਾਂ ਮਹਾਰਾਜ ਜੀ ਨੇ ਪੁੱਛਿਆ ਹੁਮਾ ਪੰਛੀ ਬਾਰੇ, ਉਹ ਸਿੱਖਾਂ ਨੇ ਪੁੱਛਿਆ ਮਾਰੇ ਖੰਭਾਂ ਦੀ ਮਹਾਨਤਾ। ਹਜ਼ੂਰ ਨੇ ਕਿਹਾ ਕਿਹਾ ਜਾਂਦਾ, ਯਾਦ ਰੱਖਿਓ ਇਹ ਅਰਬ ਦੇ ਲੋਕ ਹੁਮਾ ਦੀ ਉਦਾਹਰਨ ਦਿੰਦੇ ਨੇ, ਕਹਿੰਦੇ ਜੇ ਹੁਮਾ ਪੰਛੀ ਦਾ ਪੰਖ ਮਿਲ ਜਾਏ, ਖੰਭ ਮਿਲ ਜਾਏ, ਉਸ ਨਾਲ ਤੀਰ ਬੰਨ ਕੇ ਕਮਾਨ ਵਿੱਚੋਂ ਛੱਡੋ ਤੇ ਉਸ ਤੀਰ ਨੂੰ ਪੰਖ ਉੱਥੇ ਲੈ ਜਾਂਦਾ ਜਿੱਥੇ ਹੁਮਾ ਪੰਛੀ ਬੈਠਾ ਹੈ, ਜਿਹਦਾ ਖੰਭ ਹੈ ਨਾ ਉਹਦੇ ਕੋਲ ਲੈ ਜਾਂਦਾ। ਮਹਾਰਾਜ ਹੱਸ ਕੇ ਕਹਿੰਦੇ ਆ ਗੁਰਸਿੱਖੋ ਇਹ ਤਾਂ ਮਨੌਤ ਹੈ ਨਾ ਕਿ ਖੰਭ ਤੀਰ ਨੂੰ ਉੱਥੇ ਲੈ ਜਾਂਦਾ ਜਿੱਥੇ ਹੁਮਾ ਪੰਛੀ ਦਾ ਵਜੂਦ ਹੈ। ਕਹਿਣ ਲੱਗਿਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਰੱਬ ਦੇ ਘਰ ਦੇ ਖੰਭ ਹੈ, ਜਿਹਦੀ ਸੁਰਤ ਨਾਲ ਬਾਣੀ ਜੁੜ ਗਈ, ਬਾਣੀ ਉੱਥੋਂ ਲੈ ਜਾਏਗੀ ਜਿੱਥੋਂ ਬਾਣੀ ਆਈ ਹੈ। ਇਸੇ ਨੂੰ ਗੁਰੂ ਜੀ ਨੇ ਕਿਹਾ ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਗ੍ਰਿਸ਼ਤੀਆ, ਤੇਰੇ ਘਰ ਚ ਬਾਣੀ ਦਾ ਪ੍ਰਵਾਹ ਹੋਵੇ, ਤੇਰੇ ਘਰ ਚ ਮੜੀਆਂ ਨਾ ਹੋਣ, ਤੇਰੇ ਘਰ ਚ ਤਵੀਰ ਧਾਗੇ ਨਾ ਹੋਣ, ਤੇਰੇ ਘਰ ਚ ਕਿਸੇ ਦੇਵੀ ਦੇਵਤੇ ਦਾ ਮੰਤਰ ਨਾ ਹੋਵੇ। ਸਭ ਤੋਂ ਪਹਿਲਾਂ ਗ੍ਰਿਸ਼ਤੀ ਦਾ ਪ੍ਰਵਿਰਤੀ ਕਰਮ ਬਾਣੀ, ਬ੍ਰਹਮਾ ਵੇਦ ਤੇਰੇ ਵਾਸਤੇ ਬਾਣੀ। ਇਸੇ ਕਰਕੇ ਗੁਰੂ ਜੀ ਦੇ ਸ਼ਬਦ ਅਸੀਂ ਪੜ੍ਹਦੇ ਹਾਂ। ਮਹਾਰਾਜ ਪੜ੍ਹੀਏ ਕਿਵੇਂ ਬਾਣੀ? ਇੱਕ ਤਾਂ ਉਚਾਰਨ ਹੈ, ਚਲੋ ਆਪ ਜੀ ਦੇ ਵੀ ਇਸ ਸਥਾਨ ਤੇ ਮੇਰਾ ਖਿਆਲ ਸੰਥਿਆ ਹੁੰਦੀ ਹੈ ਨਾ ਜੀ, ਸੰਥਿਆ ਬਹੁਤ ਜ਼ਰੂਰੀ ਹੈ ਜੀ। ਗੁਰਮੁਖੋਂ ਮੇਰੀ ਹੱਥ ਜੋੜ ਕੇ ਬੇਨਤੀ, ਸੰਥਿਆ ਤੋਂ ਬਿਨਾਂ ਸ਼ੁੱਧ ਪਾਠ ਨਹੀਂ ਹੋ ਸਕਦਾ, ਪਰ ਚੱਲਣਾ ਚਾਹੀਦਾ ਸਾਨੂੰ ਇਸ ਪਾਸੇ। ਮਹਾਰਾਜ ਜੀ ਨੇ ਇੱਕ ਪ੍ਰਮਾਣ ਦਿੱਤਾ, ਗੁਰੂ ਅਮਰਦਾਸ ਸਾਹਿਬ ਬਾਣੀ ਪੜ੍ਹਦੇ ਸਨ ਜੀ, ਅੰਤਲੇ ਸਮੇਂ ਤੱਕ ਹਜ਼ੂਰ ਪੋਥੀ ਤੋਂ ਬਾਣੀ ਪੜ੍ਹਦੇ ਰਹੇ ਜੀ। ਤੇ ਕਹਿੰਦੇ ਹੁੰਦੇ ਸਨ ਜੇ ਦਰਵੇਸ਼ ਨੇ ਪੁੱਛਿਆ ਸੀ ਗੁਰੂ ਬਣ ਕੇ ਬਾਣੀ ਕਿਉਂ, ਕਹਿਣ ਲੱਗੇ ਜੇ ਇੱਕ ਪਹਾੜੀ ਦਾ ਥੋੜਾ ਜਿਹਾ ਹਿੱਸਾ ਪੱਟਿਆ ਸੋਨਾ ਮਿਲ ਜਾਏ ਤੇ ਸਾਰੀ ਪਹਾੜੀ ਪੱਟਣ ਚ ਕੀ ਹਰਜੇ, ਪਤਾ ਨੀ ਕਿੰਨਾ ਕੋਈ ਕੀਮਤੀ ਖਜ਼ਾਨਾ ਮਿਲੇਗਾ। ਉਹਨਾਂ ਨੂੰ ਇੱਕ ਸ਼ਬਦ ਨੀ ਚੇਂਜ ਕੀਤਾ ਨਾ। ਮਹਾਰਾਜ ਜੀ ਬਾਣੀ ਕਿਵੇਂ ਪੜ੍ਹੀਏ? ਉਦਾਹਰਨ ਫਿਰ ਗ੍ਰਿਸ਼ਤੀ ਦਿੱਤੀ, ਕਹਿਣ ਲੱਗੇ ਸੁਣ ਭੈਣੇ ਜਿਵੇਂ ਇੱਕ ਆਗਿਆਕਾਰ ਪਤਨੀ ਪਤੀ ਪ੍ਰਦੇਸ਼ ਗਿਆ, ਇਹ ਬਾਣੀ ਚੋਂ ਮੈਂ ਬੇਨਤੀ ਕਰਨ ਲੱਗਾ, ਉਹਨੇ ਕਈ ਮਹੀਨਿਆਂ ਬਾਅਦ ਵਾਪਿਸ ਆਉਣਾ। ਪਹਿਲੀ ਗੱਲ ਤੇ ਉਹਨੂੰ ਚਾਹ ਚ ਥਕਾਵਟ ਭੁੱਲ ਜਾਂਦੀ ਹੈ, ਸਿਰਫ ਇੱਕੋ ਚਾਹ ਕਿ ਸਾਈਂ ਘਰ ਆ ਰਿਹਾ। ਫਿਰ ਮਨ ਚ ਹੁੰਦਾ ਜਿੱਦਣ ਆਉਣਗੇ ਉਹਨਾਂ ਦੀ ਬਸਤਰ, ਉਹਨਾਂ ਦੀ ਸੇਜ। ਅਗਲੀ ਗੱਲ ਉਹ ਜਿਹੜਾ ਭੋਜਨ ਖਾਣਾ ਪਸੰਦ ਕਰਦੇ ਆ ਨਾ, ਕਹਿੰਦੀ ਅੱਜ ਉਹੀ ਭੋਜਨ ਬਣਾਗੀ। ਮਹਾਰਾਜ ਕਹਿੰਦੇ ਸਿੱਖਾ ਜਿਵੇਂ ਪਤੀ ਪ੍ਰਦੇਸ਼ ਵਿੱਚੋਂ ਆਏ, ਪਤਨੀ ਉਹਦੇ ਲਈ ਚਾਹ ਵਿੱਚ ਕਈ ਤਰ੍ਹਾਂ ਦੇ ਭੋਜਨ ਪਕਵਾਨ ਸਵਖਤੇ ਬਣਾਉਂਦੀ ਏ, ਬਸ ਉਸੇ ਚਾਹ ਨੂੰ ਰੱਖ ਕੇ ਗ੍ਰਿਸਤੀਆ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਪੜਿਆ ਕਰੀ, ਕਿਉਂਕਿ ਪਹਿਲਾ ਪ੍ਰਵਿਰਤੀ ਕਰਮ ਬਾਣੀ ਬ੍ਰਹਮਾ ਵੇਦ। ਮੈਂ ਫਿਰ ਬੇਨਤੀ ਕਰਾਂ, ਉਹ ਸ਼ਬਦ ਹੈ ਜੋ ਪੁਰਖ ਹੈ ਕਰ ਭਗਤੀ ਨਾਰ ਹੈ। ਇੱਥੇ ਪੁਰਖ ਹੈ ਦਾ ਅਰਥ ਹੈ ਪੁਰਸ਼, ਕਰਤਾ ਪੁਰਖ ਨਹੀਂ। ਭਗਤੀ ਨਾਰ ਦਾ ਅਰਥ ਸਿਮਰਨ, ਇਹਦਾ ਅਰਥ ਹੈ ਆਗਿਆਕਾਰ ਪਤਨੀ। ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲ ਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਤਿਉਂ ਬਾਣੀ ਭਗਤ ਸਲਾਹੇ ਦੇ ਹਰ ਨਾਮਾ ਚਿਤ ਲਾਏ ਗੁਰਮੁਖੋ। ਇਸੇ ਤਰ੍ਹਾਂ ਬਾਣੀ ਨੂੰ ਮੈਂ ਫਿਰ ਬੇਨਤੀ ਕਰਾਂਗਾ, ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਖਾਲ। ਮਹਾਰਾਜ ਜੀ ਨੇ ਕਿਹਾ ਭਾਈ ਸਭ ਤੋਂ ਪਹਿਲਾਂ ਕਰਮ ਬਾਣੀ, ਇੱਕ ਹੋਰ ਇਹ ਸੰਤ ਨਿਹਾਲ ਸਿੰਘ ਉਹਨਾਂ ਦੇ ਇੱਕ ਕਵਿਤ ਤਕਰੀਬਨ ਸਾਰੀ ਕਥਾ ਵਾਚ ਕੋਟ ਕਰਦੇ ਆ ਜੀ। ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਿਹੜਾ ਵੇਦ ਹੈ ਜੀ, ਉਹਨਾਂ ਦਾ ਇਹ ਇੱਕ ਕਵਿਤ ਹੈ ਪੰਜਾਬੀ ਚ, ਬ੍ਰਿਜ ਭਾਸ਼ਾ ਦੇ ਕੋਈ ਸ਼ਬਦ ਨੇ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰਾਂ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਕ, ਮੋਕੋ ਤੋਂ ਭਰੋਸੋ ਏਕ ਗੁਰੂ ਗ੍ਰੰਥ ਮਹਾਰਾਜ ਪੈ। ਉਹਨਾਂ ਨੇ ਭਾਵੇਂ ਏਕ ਗ੍ਰੰਥ ਲਿਖਿਆ, ਪਰ ਗੁਰੂ ਸ਼ਬਦ ਮੈਂ ਖਿਮਾ ਕਰਿਓ ਉਹਨਾਂ ਦੀ ਪੋਇਟਰੀ ਨੂੰ ਭੰਗ ਕਰਦੇ ਆ, ਕਿਉਂਕਿ ਗ੍ਰੰਥਾਂ ਬਹੁਤ ਨੇ। ਅਰਥ ਸਮਝ ਗਿਆ ਆਪ ਜੀ? ਕਹਿੰਦੇ ਨੇ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਿਸੇ ਨੂੰ ਆਪਣੇ ਵਕਤ ਵਿੱਚ ਹੀ ਬੜਾ ਹੰਕਾਰ ਹੈ, ਜਿੰਨੀ ਪੈੜੀ ਜਿੰਨੀ ਜ਼ਮੀਨ ਮੇਰੇ ਕੋਲ ਇੰਨੀ ਕਿਸੇ ਕੋਲ ਹੈ। ਕਿਸੇ ਨੂੰ ਉਹ ਮਾਣ ਹੈ ਮੇਰੇ ਜਹਾਜ਼ ਚੱਲਦੇ ਨੇ ਬਿਜ਼ਨਸ ਬੜਾ, ਕਿਸੇ ਨੂੰ ਇਹ ਮਾਣ ਹੈ ਵੀ ਮੇਰਾ ਤਾਂ ਬਾਦਸ਼ਾਹ ਨਾਲ ਸਿੱਧੀ ਗੱਲ ਹੈ, ਕਿਸੇ ਨੂੰ ਇਹ ਮਾਣ ਹੈ ਮੇਰੇ ਤੋਂ ਵੱਧ ਪਰਸ਼ੀਅਨ, ਮੇਰੇ ਤੋਂ ਵੱਧ ਅਰਬੀ, ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ। ਗੁਰਮੁਖੋ ਕਿਸੇ ਨੂੰ ਇਹ ਬੜਾ ਮਾਣ ਹੈ ਜਿੱਡਾ ਵੇਡਾ ਮੇਰਾ ਕੋੜਵੈ ਪਰਿਵਾਰ ਹੈ, ਇੰਨਾ ਵੱਡਾ ਕਿਸੇ ਦਾ ਪਰਿਵਾਰ ਨਹੀਂ। ਕਿਸੇ ਨੂੰ ਆਪਣੀ ਸਿਆਣਪ ਤੇ ਮਾਣ ਹੈ। ਕਹਿਣ ਲੱਗੇ ਮੈਨੂੰ ਨਿਹਾਲ ਸਿੰਘ ਨੂੰ ਨਾ ਸਿਰਫ ਇੱਕੋ ਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ। ਮਹਾਰਾਜ ਕਹਿੰਦੇ ਪਹਿਲਾ ਪ੍ਰਵਿਰਤੀ ਕਰਮ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੈ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਏਕ ਗੁਰੂ ਗ੍ਰੰਥ ਮਹਾਰਾਜ ਪੈ। ਸਭ ਤੋਂ ਪਹਿਲੀ ਮੇਰੀ ਬੇਨਤੀ ਹੈ ਜੀ, ਬਾਣੀ ਇਹ ਵੇਦ ਗਿਆਨ। ਅੱਗੇ ਕਹਿੰਦੇ ਧਰਮ ਦ੍ਰਿੜ ਹੋ, ਧਰਮ ਨੂੰ ਦ੍ਰਿੜ ਕਰੋ। ਮੈਂ ਅਰਜ਼ ਕਰਾਂਗਾ, ਧਰਮ ਬਹੁ ਅਰਥ ਰੱਖਦਾ ਜੀ। ਧਰਮ ਦਾ ਅਰਥ ਮਜ਼ਹਬ ਵੀ ਹੈ, ਧਰਮ ਦਾ ਅਰਥ ਫਰਜ਼ ਵੀ ਹੈ, ਧਰਮ ਦਾ ਅਰਥ ਇਨਸਾਫ ਵੀ ਹੈ, ਧਰਮ ਦਾ ਅਰਥ ਸੰਸਾਰ ਦੇ ਕੰਮ ਚਲਾਉਣਾ ਵੀ ਹੈ, ਤੇ ਧਰਮ ਦਾ ਅਰਥ ਇੱਕ ਉਹ ਦੈਵੀ ਸ਼ਕਤੀ ਹੈ ਜਿਹੜੀ ਸਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਰੱਖਦੀ, ਜਿਹਨੂੰ ਆਪ ਬਾਣੀ ਚ ਪੜ੍ਹਦੇ ਹੋ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸਾਲ ਧਰਮ ਖਾਂਡੇ ਨਾ। ਇੱਥੇ ਧਰਮ ਦ੍ਰਿੜੋ, ਧਰਮ ਨੂੰ ਦ੍ਰਿੜ ਕਰੋ, ਤੇ ਮੇਰਾ ਖਿਆਲ ਇਸ ਵਿੱਚ ਜਿਹੜਾ ਧਰਮ ਸਾਨੂੰ ਦੱਸਦਾ ਆਹ ਕਰਮ ਕਰਨੇ ਨੇ ਆਹ ਨਹੀਂ ਕਰਨੇ, ਇਹਨਾਂ ਕਰਮਾਂ ਨੂੰ ਆਪਣੀ ਜ਼ਿੰਦਗੀ ਚ ਦ੍ਰਿੜ ਕਰ ਲੈ। ਇਉਂ ਸਮਝੋ ਇੱਕ ਬਚਨ ਹੈ, ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਣੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲਵਿਖ ਨਾਸੰਗ ਪਾਰਾਪਤੰਗ ਧਰਮ ਲਖਿਆਣ ਨਾਨਕ ਜੇ ਸੋ ਪ੍ਰਸੰਨ ਮਾਧੁ। ਫਿਰ ਵਰਜ ਹੈ, ਨਹਿ ਬਿਲੰਬ ਧਰਮੰਗ, ਧਰਮ ਨੂੰ ਕਮਾਉਂਦਿਆਂ ਦੇਰੀ ਨਾ ਕਰ, ਪਾਪ ਨੂੰ ਕਮਾਉਂਦਿਆਂ ਦੇਰੀ ਕਰ। ਧਰਮ ਕੀ ਹੈ ਜੀ? ਕਹਿਣ ਲੱਗੇ ਦ੍ਰਿੜੰਤ ਨਾਮੰ, ਨਾਮ ਨੂੰ ਦ੍ਰਿੜ ਕਰ, ਲਾਲਚ ਦੀ ਬਿਰਤੀ ਨੂੰ ਤਿਆਗ ਦੇ, ਬੰਦਗੀ ਕਰਨ ਵਾਲਿਆਂ ਦੀ ਸ਼ਰਨ ਸਤ ਸੰਗਤ ਵਿੱਚ ਰਹੋ, ਸੰਤ ਸੰਗਤ ਵਿੱਚ ਰਹੋ। ਇਹ ਧਰਮ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਤੇ ਰੱਬ ਦੀ ਮਿਹਰ ਹੁੰਦੀ ਹੈ। ਸਤਿਗੁਰੂ ਇੱਥੇ ਕਹਿ ਰਹੇ ਨੇ, ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ। ਫਿਰ ਭੁੱਲੀਏ ਨਾ ਆਪਾਂ, ਮੈਂ ਵਾਰ ਵਾਰ ਰਿਪੀਟ ਕਰ ਰਿਹਾ, ਸਾਡੇ ਲਈ ਬਾਣੀ ਹੀ ਬ੍ਰਹਮਾ ਕਾ ਵੇਦ ਹੈ। ਮਹਾਰਾਜ ਕਹਿੰਦੇ ਧਰਮ ਦ੍ਰਿੜ ਹੋ, ਧਰਮ ਨੂੰ ਦ੍ਰਿੜ ਕਰੋ, ਪਾਪ ਤਜਾਇਆ ਬਲ ਰਾਮ ਜੀਓ। ਇਹ ਜੇ ਧਰਮ ਦ੍ਰਿੜ ਕਰ ਲਾਂਗੇ ਤੇ ਪਾਪ ਤਜ ਜਾਣਗੇ, ਪਾਪ ਛਾਤ ਛੱਡ ਜਾਣਗੇ, ਖਹਿੜਾ ਛੱਡ ਜਾਣਗੇ, ਕਿਉਂਕਿ ਜਿੱਥੇ ਧਰਮ ਆ ਗਿਆ ਉੱਥੇ ਪਾਪ ਰਹਿਣਾ ਨਹੀਂ। महाराज शब्द वरत रहे धर्म दृढ़ हो, फिर सुमत देंदे पया धर्म नू दृढ़ करो। की दृढ़ करो? हर नाम त्यावो, पार ब्रह्म परमेश्वर दे नाम नू त्यावो। सो ऐसा हर नाम जपिए मन मेरे, जो अंती अवसर लय छड़ाए। महाराज कहने जप मन सत नाम सदा सत नाम, नाम नू त्याओ धर्म दृढ़ो हर नाम त्यावो। सिमृत नाम त्रिड़ाया, कल मैं अर्ज की अर्थ मैं एक किते सन, सिमृत का अर्थ है सिमृति, अपना चेता। टीकाकारा ने अर्थ किते ने नाम दृढ़ करना ही सिमृति है, अपने चेते विच नाम नू दृढ़ कर ले अपनी सिमृति विच। सिमृत नाम दृढ़ाया ते नाम दा दाता कौन है? सतगुर। ये देखे जे याद रखियो, जिमें पांड पांच खंड दो पाठ करने ना, मैं एक बार कहा भी जिम्मे पौड़ी का डंडा नहीं होंगे, एक डंडा दूजे तक दूजा तीजे तक, इसे तरह पांच खंड एक एक डंडा अगे पकड़ाई जाते। हुण देखो धर्म खंड खत्म होंदा ते ज्ञान खंड शुरू हो जाता। धर्म खंड का एको धर्म, ज्ञान खंड का आखो कर्म। ज्ञान खंड एको दम सरम खंड च लै जाता, सरम खंड कर्म खंड च लै जाता, कर्म खंड सच खंड च लै जाता। सच खंड तो बाद अठतवी पौड़ी फिर सचियार पुरख का निचोड़ दिता जाता। जपजी साहब का भी सचियार कौन होगा? जत बहारा वाला। इथे मैं फिर बेनती करांगा, ये सानू पहली लामक है बाणी नाम। ये नाम का दाता कौन? कह लगे सतगुर गुर पूरा आराध हो, पूरे सतगुरु की आराधना करो, सेवा करो। महाराज कहें सब किलविक पाप गवाया, ग्रिस्तिया जिन्ने कीते हुए पाप ने किलविक ने सारे खत्म हो जाएंगे जे सतगुरु पूरे की आराधना करेगा। अगे जी सहज आनंद, ये अखीर चौथी लाम ते आपां देखांगे। सहज का अर्थ वैसे हुंदा जिहड़ा नाल जम्मिया होया है। आनंद का अर्थ कल भी आपां कीता सी कि आनंद का अर्थ खुशी आपां करने हैं, ते कल मैं आप नूं बेनती कीती सी, मैं रिपीट फिर कर लगा, हर शब्द का विपरीत शब्द है पर आनंद का कोई शब्द विपरीत नहीं। दुख का सुख का दुख है, हर एक सोग है, खुशी गमी पर सारे कहने, पर आनंद अपने आप विच इहदा विरोधाभास कोई है ही नहीं, इहदा विपरीत शब्द कोई नहीं। इसे करके जो आनंद साहब आनंद की बाणी पढ़ने आप आनंद साहब की, उस वक्त मैं कहना हुना कि आनंद भया आनंद जानिया, आनंद सुनो है पर आनंद है कि? महाराज ने दो तुका च कहा, कर कृपा किलवी कटे ज्ञान अंजन सारिया, अंदरों जिनका मोह टुटा तिनका शब्द सच्चा सवारिया, कह नानक एहो आनंद है आनंद गुरु ते जानिया। फिर बेनती है आनंद शब्द बहुत उच्ची अवस्था है जी, आ बाणी निहाल शब्द आनंद शब्द। आनंद ता दसम दी अवस्था है, दसम द्वार दी। महाराज ने कहा कि गुरमुख आनंद विच वरदा है, सतगुरु कहिंदे ने जे ए काम करेगा सहज आनंद होवा वडभागी, मन हर हर मीठा लाया। हुण वाहगुरु फिक्का नहीं लगदा, खरी वाहगुरु मीठा लगदा। जन कह नानक लाभ पहली आरंभ काज रचाया, ए पहली लाम है प्रवृत्ति करम धरन दृढ़ कर बाणी, याद रखो। अगे हुण पिछा फिर इथो महाराज लैके गए सतगुर गुर पूरा आराधो, पिछली पिछली जी हम अर्थ किते हुण उसे तोक नू अगे लै आंदा भी दूजी लाम यही हर दूजड़ी लाम सतगुर पुरख मिलाया बलराम जीओ। फिर मन चाहेगा बाणी पढ़ो सतगुरु तो बिना, दूजी लाम यह है सतगुर पुरख मिलाया बलराम जी, उस करते पुरख ने उस अकाल पुरख ने ते बख्शिश की तेन सतगुरु दे नाल मिला दिता, यह दूजी लाम है। मैं फिर बेनती करांगा उस दिन तो, क्योंकि आप जी विसाखी का दिन मना रहे हो, क्योंकि अज अमृत की व्याख्या अपने अपने ढंग नाल की जा रही है, पर सच एवे मैं हर साल कहना ते आपां ऐतवार नूं होला मल्ला ते विसाखी दी गल करनी, इह परसों तक सतगुरु मेहर करे आपां अर्थ कर लांगे। टाइम तुहाडा 5-7 मिनट जे वध वी लिया ते जर जिओ 4 कु देणी ने बस। वेखो अमृत की है, आपां बड़ी वारी व्याख्या कीती, कोई शरीर ऐसा नहीं जिहदे च अमृत नहीं, इथों तक कि मनमुख बंदे विच भी अमृत है। ਮਹਾਰਾਜ ਨੇ ਕਿਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇ। ਮਨਮੁੱਖ ਵਿੱਚ ਹੈ ਪਰ ਉਹਨੂੰ ਸਵਾਦ ਚੱਖਣਾ ਨਹੀਂ ਆਇਆ। ਦੂਜੇ ਪਾਸੇ ਗੁਰਦੇਵ ਕਹਿੰਦੇ ਆ ਅੰਮ੍ਰਿਤ ਤਾਂ ਸਤਿਗੁਰੂ ਦਿੰਦਾ ਜੀ, ਜਿਸ ਜਲਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ। ਫਿਰ ਅਗਲੀ ਗੱਲ, ਅੰਮ੍ਰਿਤ ਤਾਂ ਸਰੀਰ ਵਿੱਚ ਹੈ। ਮੇਰੀ ਅਰਜ਼ ਹੈ ਜਿਸ ਦਿਨ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਕਿਉਂਕਿ ਇਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਦੀ ਗੁਰਮਤ ਤੋਂ ਹਟ ਕੇ ਨਾ ਕਰੀਏ। ਨਹੀਂ ਜੀ, ਅੰਮ੍ਰਿਤ ਵਾਲੀ ਗੱਲ ਤਾਂ ਉਸ ਵਕਤ ਸੀ ਜਿਵੇਂ ਅੱਜ ਕੱਲ੍ਹ ਉੱਥੇ ਭਾਰਤ 'ਚ ਕਹਿੰਦੇ ਆ, ਇਹ ਤਾਂ ਉਸ ਵਕਤ ਦੀ ਲੋੜ ਸੀ ਜੀ, ਸ਼ਸਤਰਧਾਰੀ ਚਾਹੀਦਾ ਸੀ ਤਾਂ ਅੰਮ੍ਰਿਤ ਛਕਾਇਆ। ਉਹ ਹੋਲਾ ਮਹੱਲੇ ਇਕੱਲਾ ਕਰ ਲੈਂਦੇ, ਅੰਮ੍ਰਿਤ ਕਿਉਂ ਛਕਾ ਦਿੱਤਾ? ਨਹੀਂ ਪਿਆਰਿਓ, ਉਸ ਗੁਰੂ ਗੋਬਿੰਦ ਸਿੰਘ ਜੀ ਦਾ ਤੇਜ ਪ੍ਰਤਾਪ, ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਮ ਆਪ ਹੈ, ਉਸ ਖੰਡੇ ਦੀ ਪੌਲ ਵਿੱਚ ਮਿਲ ਗਿਆ। ਉਹ ਮਿਲਿਆ ਹੋਇਆ ਪੰਜਾਂ ਚ ਪਾ ਦਿੱਤਾ, ਪੰਜਾਂ ਨੇ ਫਿਰ ਗੁਰੂ ਨੂੰ ਦਿੱਤਾ। ਪਰ ਯਾਦ ਰੱਖਿਓ, ਉਹ ਪੰਜ ਜੋ ਸਿਰਜੇ, ਉਹਨਾਂ ਪੰਜਾਂ ਵਿੱਚ ਅੱਜ ਤੱਕ ਗੁਰੂ ਗੋਬਿੰਦ ਸਿੰਘ ਦਾ ਤੇਜ ਪ੍ਰਤਾਪ ਵਰਦਾ। ਪਰ ਸ਼ਰਤ, ਪੰਜਾਂ ਦਾ ਜੀਵਨ ਰਹਿਤ ਮਰਿਆਦਾ ਅਨੁਸਾਰ ਹੋਵੇ। ਪੰਜ ਕੇਵਲ ਗਿਣਤੀ ਦੇ ਨਹੀਂ, ਇਹ ਸਭ ਤੋਂ ਵੱਡੀ ਗੱਲ ਹੈ ਜੀ। ਪੰਜਾਂ ਵਿੱਚੋਂ ਕਿਰਪਾ ਕੀਤੀ। ਇੱਥੇ ਮਹਾਰਾਜ ਕਹਿੰਦੇ ਨੇ ਤੂੰ ਦੂਜੀ ਲਾਂਵ ਵੇ, ਸਤਿਗੁਰ ਪੁਰਖ ਦਾ ਮਿਲਾਪ ਹੋ ਜਾਣਾ। ਹਰ ਦੂਜੜੀ ਲਾਂਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਪ੍ਰਭੂ ਜੀ ਮੈਂ ਕੁਰਬਾਨ ਜਾਵਾਂ ਸਤਿਗੁਰੂ ਪੁਰਖ। ਚਲੋ ਮੈਂ ਪੁਰਖ ਦੇ ਅਰਥ ਵੈਸੇ ਵਾਹਿਗੁਰੂ ਕਰ ਦਿੱਤੇ ਆ, ਸਤ ਪੁਰਖ ਜਿਨ ਜਾਣਿਆ। ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਕਿਉਂਕਿ ਗੁਰਮਤ ਦਾ ਸਿੱਧਾ ਨਿਚੋੜ ਇਹ ਵੇ ਕਿ ਅਸੀਂ ਜੁੜਦੇ ਸਿੱਧੇ ਆ, ਕਹਿੰਦੇ ਆਪਾਂ ਪਰਮਾਤਮਾ ਨੂੰ ਮੰਨਦੇ ਹਾਂ, ਵਾਹਿਗੁਰੂ ਜੀ ਨੂੰ ਮੰਨਦੇ ਹਾਂ। ਪਰ ਮੈਂ ਇੱਕ ਵਾਰ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ 'ਚ ਸੈਂਕੜੇ ਵਾਰੀ ਇਸ ਮੰਗਲ ਨੂੰ ਦਰਜ ਕਰ ਦੇਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹਨਾਂ ਭਗਤਾਂ ਦੀ ਬਾਣੀ ਤੇ ਦਰਜ ਕਰ ਦੇਣਾ ਜਿਨ੍ਹਾਂ ਨੇ ਇੱਕ ਓਅੰਕਾਰ ਲਫ਼ਜ਼ ਵੀ ਨਹੀਂ ਵਰਤਿਆ। ਉਹਦਾ ਮਤਲਬ ਇਹ ਸੀ ਬਾਣੀ ਪੜ੍ਹਨ ਵਾਲਿਆ, ਉਸ ਇੱਕ ਤੱਕ ਤਾਂ ਪਹੁੰਚੇਗਾ ਜੇ ਸਤਿਗੁਰੂ ਕੀ ਕਿਰਪਾ ਹੋਵੇਗੀ। ਤਾਂ ਸਤਿਗੁਰ ਪੁਰਖ ਦਾ ਮਿਲਾਪ, ਕਿੰਨੇ ਖੁਸ਼ਕਿਸਮਤਾਂ ਜੀ। ਵਾਹਿਗੁਰੂ ਜੀ, ਇੰਨੇ ਖੁਸ਼ਕਿਸਮਤਾਂ ਗੁਰੂ ਨਾਨਕ ਸਾਹਿਬ ਵਰਗਾ ਮੁਰਸ਼ਦ ਸਾਨੂੰ ਮਿਲਿਆ ਹੈ। ਇੱਥੇ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ। ਫਿਰ ਬੇਨਤੀ ਹੈ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੂਹ ਤਾਰੇ। ਐਸਾ ਸਤਿਗੁਰੂ ਅਸੀਂ ਜਦੋਂ ਪਾਠ ਕਰਨੇ ਆ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਆਪ ਬੰਦਾ ਚਲਾਕੀਆਂ ਵਰਦਾ ਹੈ, ਮੈਂ ਪਾਠ ਕਰ ਲੈਂਦਾ ਜੀ, ਮੈਨੂੰ ਸਭ ਕੁਝ ਆਉਂਦਾ ਜੀ, ਹੁਣ ਤਾਂ ਜੇ ਕੁਝ ਪੁੱਛਣਾ ਜੀ ਕਿਹਦੇ ਲੋੜ ਹੀ ਕੋਈ ਨਹੀਂ, ਗੂਗਲ ਵਿੱਚੋਂ ਕਰ ਲਓ। ਹੁਣ ਮੈਂ ਇੱਕ ਦੋ ਵਿਦਵਾਨ ਇਹ ਵੀ ਸੁਣੇ ਨੇ, ਕਹਿੰਦੇ ਨੇ ਅੱਜ ਤਾਂ ਕਿਤਾਬਾਂ ਪੜ੍ਹ ਲਾ ਲਓ, ਕਥਾ ਵਾਚਕਾਂ ਦੀ ਲੋੜ ਹੀ ਕੋਈ ਨਹੀਂ ਪੈਣੀ। ਮੈਂ ਚਲੋ ਸ਼ੁਕਰ ਹੈ, ਉਂਝ ਵੀ ਅਸੀਂ ਸਮੇਟੇ ਜਾਂਦੇ ਪਏ ਹਾਂ, ਰਹੀ ਕਿੰਨੇ ਗਏ। ਉਹ ਗੁਰਮੁਖੋ, ਆਸਾ ਕੀ ਵਾਰ ਦੀ ਪਹਿਲੀ ਪੌੜੀ ਆਰੰਭ ਹੈ ਨਾ, ਉਹਦੇ ਨਾਲ ਤਿੰਨ ਸ਼ਲੋਕ ਸਾਨੂੰ ਗੁਰੂ ਦੀ ਤਾਕਤ, ਗੁਰੂ ਤੋਂ ਬਿਨਾਂ ਤੇ ਗੁਰੂ ਦੀ ਅਜ਼ਮਤ ਦਾ ਜ਼ਿਕਰ ਕਰ ਰਹੇ ਆ। ਤਿੰਨ ਸ਼ਲੋਕ, ਤਿੰਨੇ ਸ਼ਲੋਕ ਗੁਰੂ ਨਾਲ ਸੰਬੰਧਿਤ ਨੇ, ਸਤਿਗੁਰਾਂ ਨਾਲ। ਬਲਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਮੈਂ ਯਾਦ ਰੱਖਿਓ, ਦੂਜੀ ਲਾਮ ਤੇ ਆ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਇਹ ਦੂਜੀ ਲਾਮ ਕਹਿ ਸਤਿਗੁਰੂ ਵਾਲੇ ਬਣ ਜਾਣਾ, ਸਤਿਗੁਰੂ ਜੀ ਦੇ ਬਚਨ ਨੂੰ ਮੰਨ ਲੈਣਾ। ਮਹਾਰਾਜ ਜੀ ਨੇ ਕਿਹਾ ਕੁਰਬਾਨ ਜਾਣਾ, ਬਲਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ। ਵਾਰ ਦਾ ਅਰਥ ਵਾਰੀ, ਹਾਂਜੀ, ਪਹਿਲਾ ਵਾਰ ਦਾ ਅਰਥ ਵਾਰੀ। ਮੈਂ ਇੱਕ ਦਿਨ ਵਿੱਚ ਸੈਂਕੜੇ ਵਾਰੀ ਆਪਣੇ ਗੁਰੂ ਤੋਂ ਬਲਹਾਰ ਜਾਣਾ, ਕੁਰਬਾਨ ਜਾਣਾ। ਕਿਉਂ ਜਾਂਦੇ ਹੋ ਜੀ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ, ਜਿਨ੍ਹਾਂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਮੈਂ ਬੇਨਤੀ ਕਰਾਂਗਾ, ਇਹ ਦੇਵਤਾ ਦੇ, ਚਲੋ ਇੱਕ ਪਾਸੇ ਕਹਿੰਦੇ ਅਸੀਂ ਦੇਹੀ ਕੋ ਸਿਮਰੈ ਦੇਵ, ਇੱਥੇ ਮਨੁੱਖ ਤੋਂ ਦੇਵਤਾ ਬਣਾ ਦਿੱਤਾ। ਦਸਮ ਚ ਇੱਕ ਬਚਨ ਹੁੰਦਾ, ਸਾਧ ਕਰਮ ਜੋ ਪੁਰਖ ਕਮਾਵੇ ਦਾਮ ਦੇਵਤਾ ਜਗਤ ਕਹਾਵੇ। ਜਿਹੜਾ ਬੰਦਾ ਸਾਧ ਕਰਮ, ਇੱਥੇ ਦੇਵ, ਦੇਵ ਦਾ ਲਫ਼ਜ਼ੀ ਅਰਥ ਪ੍ਰਕਾਸ਼ ਵੀ ਹੈ। ਦੇਵਤਾ ਦਾ ਅਰਥ ਹੈ ਉਹਨੂੰ ਰੁਖਾਨੀਅਤ ਦੇ ਪ੍ਰਕਾਸ਼ ਨਾਲ, ਉਸ ਨੂਰ ਨਾਲ ਭਰਪੂਰ ਕਰ ਦਿੱਤਾ, ਜਿਸ ਨੂੰ ਵਾਹਿਗੁਰੂ ਜੀ ਸਤਿਗੁਰੂ ਨੇ ਇੱਕ ਖਿੰਨ ਲਾਇਆ। ਫਿਰ ਸੁਣਿਓ, ਬਲਹਾਰੀ ਗੁਰੂ ਆਪਣੇ ਦਿਓਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੂਜੀ ਵਾਰ ਦਾ ਅਰਥ ਦੇਰੀ, ਜਿਨ੍ਹਾਂ ਨੇ आदमी तो देवता बनाया, वो देरी का दी लगी, फिर अर्ज है इनू करामात ना जोड़ के खंडन ना करियो। इथे कोई पता नहीं, जिवें टीचर बेचारा ए फोर एप्पल ही पढ़ाई जांदा, सारी जिंदगी पढ़ने वाले डीसी लग जांदे आ, इथे मेरे वर्गे सिर्फ कथा दे प्रमाण दे ही जांदे आ। कमाई करने वाले ते कृपा वरते गुरमुखो, जो बोलने उस नूं मानन लग पैंदा। सतगुरां ने कहा एक खिन लगदा जी, खिन जिन मानस ते देवते किए करत ना लागी, वार देरी नहीं लगी जी, सूके खरे किए खिन माहे, अमृत दृष्ट संच जवाए, गुर वणतन खरिया कीतिया नानक क्या मनुख। महाराज कहने पहली गल, जे गुरु तो कुर्बान जिन्हें देरी नहीं लाई देवते बना दिता। अगला दूसरा श्लोक है, जे ए सोचे मेरे को बुद्ध ज्ञान बहुत है, गुरु अंगद साहब का श्लोक है दूजा ना, जे सौ चंदा उगव है, जे सैकड़े चंद्रमा आ जान, सूरज चढ़े हजार, गुरमुखा बाहर दी बहुत नॉलेज हो जाएगी, बहुत चानन हो जाएगा, इतै चानन हुंदिया गुरबिन घोर अंधार, गुरु तो बिना हनेरा है। अगली गल जिहड़ी कही ओ बहुत सतगुरां ने सानू स्पष्ट कह दिता, क्योंकि इस घटना नूं भी इस उदाहरण नूं भी जिन्ने खेती कीती उहनू समझ बड़ी छेती पै जानी। तिलां दा खेत बीजे, तिल बीज बीजे जाते सन, इन्हों की बिजाई चेत च हुंदी सी, साडे उत्थे मार्च के महीने च ही तिल बीजे जाते आ, उह निक्के निक्के पौधे पेडे निकलते आ, उहदे फुल बड़े सोहणे हुंदे आ, लाल चिट्टे रंग दे फलियां बनदियां ने, ते उह पकदे ने असों कत्ते नेड़े जाके बीजे जाते चेत च, पर जदों सौण दा महीना आउंदा भादों दा, उदों उहदियां फलियां दे विच दोधा पिया हुंदा, दोधा कच्चे बीज पक्या नहीं अजे, उदों बदल चमकदा है, ते कई वारी जदों बदल चमकदा है बिजली दी चमक उन्हां फलियां विच पए होए बीज जिहड़ा जे कच्चा है दोधा है दुध है उहनूं साड़ दिंदी है। जदों फिर आउंदा वढण वाला उह वेखदा है तां निकम्मे रह गए, इहनां पाणी भी लाया खाद भी पाई, इहदियां फलियां विच सवाह भरी गई, ये बुआड़ तिल ने, सखने तिल ने, नखसमे तिल ने। महाराज ने वेखो एडी वल्ली गल कही, सिखो अपने गुरु नू छड़ के जेड़ा बंदा चलाकियां वरद, हशियारियां वरद, चतुराइयां वरद, जितन खसम ने संभालना है ओदी हालत ओहो जी होनी जिवें बुआड़ तिल दी है। नानक गुरु ना चेतनी मन अपना सुचेत, इत्थे सुचेत नैगेटिव सेंस च है, वह सुचेत नहीं जिहड़ा ज्ञानी होए सुचतन होए, इत्थे वह सुचेत जिहड़ा चलाक है। नानक गुरु ना चेतनी मन अपना सुचेत, छुट्टै तिल बुवाड़ ज्यों सुन्या अंदर खेत, खेतै अंदर छुट्टिया कहो नानक, सौ नाह फलियां है फुलियां है, बपड़े पीतन विच सुवाब, दूजी लामख है सतगुरु पुरख का मिलाप हो जाना। सतगुरु पुरख ये भी रब की नदर तो नहीं मिलता, नदर करें जे अपनी ता नदरी सतगुर पाया। गुरमुखो संत सभा ओट गुर पूरे, तुर मस्तक लेख लिखाए। महाराज कहने दूजी लाम जिदी बाणी पढ़ने बारे तेन कह, उस सतगुरु पुरख का मिलाप, हर दूजड़ी लाम सतगुर पुरख मिलाया, बलराम जी ओ राम जी, बलराम जी कुरबान जावा तुहाडे तों, अगे निरभउ भय मन होए हौ मैं मैल गवाया बलराम जी। थोड़े जे अर्थ गुरमुखो आप जी सुने हुए दे, हुण अर्थ ये भी ने कीते, निरभउ भय मन होए कि जेड़ा मन विच भय सी उहदे वल्लों उह निरभयता आ गई, वह भय मुक गया। इत्थे जदों आपां अगे तुरांगे इत एक निरभउ शब्द आया, दूजा भय शब्द आया, तीजा निर्मल भउ शब्द आया। लामा च भय निरभउ ते निर्मल भउ, दास ने एक बार ये अर्थ किए सन, पर मैं फिर तुहानू बेनती करांगा मेरे अर्थां नू खौमे च ना जायो। निरभउ भय मन होए, ये भी आउंदा भय ते निरभउ होए बसाना, ਕੋਈ ਚੀਜ਼ ਸੰਸਾਰ ਵਿੱਚ ਐਸੀ ਨਹੀਂ ਜਿਹਨੂੰ ਭੈ ਨਹੀਂ। ਸਗਲ ਸਮੱਗਰੀ ਡਰੈ ਵਿਆਪੀ, ਬਿਨ ਡਰ ਕਰਨੈ ਹਾਰਾ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਗੁਰਮੁਖ ਇੱਥੋਂ ਤੱਕ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ। ਗੱਲ ਹੀ ਮੁਕਾਦੀ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਹਰ ਚੀਜ਼ ਭੈ ਵਿੱਚ ਕਹਿ। ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ, ਸਤਿਗੁਰ ਪੁਰਖ ਮਿਲ ਗਿਆ, ਨਿਰਭਉ ਭੈ ਮਨ ਹੋਏ, ਅਰਥ ਇਹ ਕੀਤੇ ਗਏ ਗੇ ਭੈ ਤੋਂ ਮੁਕਤ ਹੋ ਕੇ ਨਿਰਭਉ ਹੋ ਗਿਆ। ਨਹੀਂ ਪਿਆਰਿਓ, ਇਹਦੇ ਅਨਵੇ ਅਰਥ ਕਰਕੇ ਦੇਖੀਏ। ਨਿਰਭਉ ਭੈ ਮਨ ਹੋਏ, ਭੈ ਮਨ ਹੋਏ, ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਜਾਏਗਾ, ਦੁਨੀਆਂ ਤੋਂ ਡਰਨ ਵਾਲਿਆ ਤੂੰ ਹਮੇਸ਼ਾ ਪਛਤਾਵੇ ਚ ਰਹੇਗਾ, ਅੰਦਰੋਂ ਤੋਖਲੇ ਚ ਰਹੇਗਾ। ਜਿੱਦਣ ਰੱਬ ਦਾ ਭੈ ਪੈਦਾ ਹੋ ਗਿਆ, ਯਾਦ ਰੱਖੀ, ਉਦੋਂ ਦੁਨੀਆਂ ਵੱਲੋਂ ਨਿਰਭਉ ਹੋ ਜਾਏਗਾ। ਥੋੜਾ ਜਿਹਾ ਇਸ ਨੂੰ ਫਿਰ ਬੇਨਤੀ ਹੈ। ਆਹ ਬੜੇ ਸੂਝਵਾਨ ਸੱਜਣੇ ਤੁਹਾਡੇ ਚ ਬੈਠੇ ਆ, ਕਿਉਂਕਿ ਔਰਾ ਹੀ ਦੱਸ ਦਿੰਦਾ ਹੁੰਦਾ। ਨਿਰਭਉ ਭੈ ਮਨ ਹੋਏ, ਆਪ ਦੇਖਿਓ, ਕੱਲ ਮੈਂ ਇੱਕ ਸ਼ਬਦ ਵਰਤਿਆ ਸੀ ਭੈ ਤੇ ਭਾਵ। ਸਾਰੀ ਗੁਰਬਾਣੀ ਚ ਦੁਨੀਆਂ ਦੇ ਭੈ ਵਿੱਚੋਂ, ਜਦੋਂ ਦੁਨੀਆਂ ਦਾ ਡਰ ਲੱਗਦਾ ਨਾ, ਭੈ ਬੜੀ ਭੈੜੀ ਚੀਜ਼। ਉਂਝ ਵੈਸੇ ਡਾਕਟਰ ਨੇਕੀ ਸਾਹਿਬ ਕਹਿੰਦੇ ਸਨ ਤਿੰਨ ਤਰ੍ਹਾਂ ਦਾ ਭੈ। ਉਹ ਕਹਿੰਦੇ ਸਨ ਦੁਨਿਆਵੀ ਭੈ, ਦੀਨੀ ਭੈ ਤੇ ਦੈਵੀ ਭੈ। ਦੁਨਿਆਵੀ ਭੈ, ਦੀਨੀ ਭੈ ਤੇ ਦੈਵੀ ਭੈ। ਉਂਝ ਵੈਸੇ ਸਿੱਧੇ ਜੇ ਅਰਥ ਬਾਣੀ ਅਨੁਸਾਰ ਕਰੋ, ਇੱਕ ਮੈਲਾ ਭੈ ਤੇ ਇੱਕ ਨਿਰਮਲ ਭੈ। ਕੋਈ ਬੰਦਾ ਐਸਾ ਨਹੀਂ ਜਿਹਦੇ, ਜਦੋਂ ਭੈ ਅੰਦਰ ਬੈਠ ਜਾਂਦਾ, ਇਹ ਇੱਕ ਬਿਮਾਰੀ ਵੀ ਹੈ। ਬੰਦਾ ਡਿਪਰੈਸ਼ਨ ਚਲਾ ਜਾਂਦਾ, ਨਿੱਕੀ ਨਿੱਕੀ ਗੱਲ ਤੋਂ ਡਰਨ ਲੱਗ ਪੈਂਦਾ, ਹਮੇਸ਼ਾ ਨੈਗੇਟਿਵ ਸੋਚਦਾ। ਸੱਚੀ ਮੁੱਚੀ ਵਾਪਰਦਾ ਜੀ, ਉਹ ਇੰਨਾ ਕੁ ਅੰਦਰ ਅਸਰ ਕਰ ਜਾਂਦੀ ਉਹ ਗੱਲ, ਕਿ ਭੈ ਅੰਦਰ ਨੂੰ ਹਿੱਲਣ ਨਹੀਂ ਦਿੰਦਾ। ਪਰ ਜਿੱਥੇ ਦੁਨੀਆਂ ਦਾ ਭੈ ਹੋਵੇਗਾ, ਉਹਦਾ ਅੰਤ ਖੇੜਾ ਨਹੀਂ ਹੋਵੇਗਾ, ਉਹਦਾ ਅੰਤ ਚਿੰਤਾ, ਉਹਦਾ ਅੰਤ ਸੂਸਾਈਡ, ਉਹਦਾ ਅੰਤ ਦੁਨੀਆਂ ਤੋਂ ਟੁੱਟ ਜਾਣਾ ਹੋਵੇਗਾ। ਜਿੱਥੇ ਵਾਹਿਗੁਰੂ ਜੀ ਦਾ ਭੈ ਆ ਜਾਏਗਾ, ਨਿਰਮਲ ਭਉ ਆ ਜਾਏਗਾ, ਉਹਦਾ ਅਗਲਾ ਸਟੈਪ ਜਿਹੜਾ ਉਹ ਪ੍ਰੇਮ ਹੋਵੇਗਾ। ਜਿੱਥੇ ਪ੍ਰੇਮ ਆ ਜਾਏਗਾ, ਉੱਥੇ ਵਾਹਿਗੁਰੂ ਜੀ ਦਾ ਮਿਲਾਪ ਹੋਵੇਗਾ। ਇਸ ਨੂੰ ਥੋੜਾ ਜਿਹਾ ਸੁਣਿਓ ਜੀ, ਗੁਰੂ ਸਾਹਿਬ ਨੂੰ ਪੁੱਛੀਏ। ਆਪਾਂ ਕਹਿੰਦੇ ਹਾਂ ਵੀ ਡਰੋ ਨਾ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਸ਼ੁਕਰਾਨੇ ਦੀ ਅਰਦਾਸ ਕਰਨਾ, ਮੈਨੂੰ ਡਰਨਾ ਆ ਗਿਆ। ਕਬੀਰ ਭਲੀ ਭਈ, ਭਲਾ ਹੋਇਆ, ਚੰਗਾ ਹੋਇਆ, ਮੇਰੇ ਅੰਦਰ ਭੈ ਪੈਦਾ ਹੋ। ਕਬੀਰ ਭਲੀ ਭਈ, ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਔਰਾ ਗਰ ਪਾਣੀ ਭਇਆ, ਜਾਏ ਮਿਲਿਓ ਟਲ ਕੂਲ। ਮੈਂ ਖੁਸ਼ ਕਿਸਮਤ ਤਾਂ, ਮੇਰੇ ਅੰਦਰ ਭੈ ਪੈਦਾ ਹੋ ਗਿਆ। ਜਿੱਦਣ ਦਾ ਨਿਰਮਲ ਭਉ ਵਾਹਿਗੁਰੂ ਦਾ ਅਧ ਪੈਦਾ ਹੋਇਆ, ਉਦਣ ਦੇ ਬਾਕੀ ਜਿੰਨੀ ਭਟਕਣਾ ਸੀ ਮਨ ਦੀ, ਖੱਬੇ ਸੱਜੇ ਮੋਗੀ। ਕਿਉਂ? ਕਿਉਂਕਿ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਜਿੱਦਣ ਪਰਮਾਤਮਾ ਦਾ ਡਰ ਪੈਦਾ ਹੋ ਜਾਏ, ਉਦਣ ਬੰਦਾ ਦੁਨੀਆਂ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ। ਇੱਥੇ ਸੱਚੀ ਏਵੇ, ਕੈਮਰਿਆਂ ਤੋਂ ਡਰ ਲੱਗਦਾ ਹੈ, ਬੰਦਿਆਂ ਦੀਆਂ ਅੱਖਾਂ ਤੋਂ ਡਰ ਲੱਗਦਾ ਹੈ। ਜੇ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਦੇ ਭੈ ਵਿੱਚ ਲੈ ਜਾਏ, ਗੁਰਮੁਖੋ, ਜਿੱਥੇ ਭੈ ਹੋਵੇਗਾ, ਭਉ ਹੋਵੇਗਾ, ਉੱਥੇ ਭਾਵਨਾ ਆਉਣੀ ਆਉਣੀ। ਮੈਂ ਇਹਦੇ ਅਰਥ ਥੋੜ੍ਹੇ ਜਿਹਾ ਹੋਰ ਕਰਦਿਆਂ, ਜਿੱਥੇ ਮੈਲਾ ਭੈ ਹੈ ਨਾ ਜੀ, ਉੱਥੇ ਨਫ਼ਰਤ ਹੈ, ਉੱਥੇ ਦੂਰੀ ਹੈ। ਸਿੱਧੀ ਗੱਲ, ਜੇ ਮੰਨ ਲਓ ਬੱਚੇ ਨੂੰ ਬੰਦਾ ਝਿੜਕਦਾ, ਰੋਜ਼ ਝਿੜਕੀ ਜਾਂਦਾ, ਮੈਲੇ ਭੈ ਨਾਲ ਡਰਾਈ ਜਾਂਦਾ, ਇੱਕ ਦਿਨ ਆਵੇਗਾ ਉਹ ਦੂਰੀ ਬਣਾ ਲਏਗਾ। ਉਹ ਫਿਰ ਮੂੰਹ ਤੇ ਬੋਲ ਕੇ ਕਹੇਗਾ, ਅੱਜ ਤੱਕ ਮੈਂ ਦੱਬ ਕੇ ਰਿਹਾ, ਅੱਜ ਤੋਂ ਬਾਅਦ ਮੈਂ ਤੁਹਾਡੀ ਪਰਵਾਹ ਨਹੀਂ ਕਰਨੀ। ਜੇ ਅਦਬ ਚ ਰਹੇਗਾ ਨਾ, ਉਹ ਮੁਹੱਬਤ ਕਰੇਗਾ। ਫਿਰ ਬੇਨਤੀ ਸੁਣੀ, ਜਿੱਥੇ ਮੈਲਾ ਪੈ ਹੋਵੇਗਾ ਉੱਥੇ ਦੂਰੀ ਹੋਵੇਗੀ, ਜਿੱਥੇ ਨਿਰਮਲ ਭਉ ਆ ਜਾਏਗਾ ਨਾ, ਉੱਥੇ ਦੂਰੀ ਨਹੀਂ ਹੋਵੇਗੀ, ਉੱਥੇ ਪਿਆਰ ਬਣੇਗਾ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਉ ਤਿੰਨਾ ਮਨ ਪਾਓ। ਜਿਨ੍ਹਾਂ ਦੇ ਅੰਦਰ ਭਉ ਹੈ, ਉਹਨਾਂ ਅੰਦਰ ਹੀ ਭਾਵ ਹੈ, ਜਿੱਥੇ ਪਰਮਾਤਮਾ ਦਾ ਭੈ ਹੈ। ਗੁਰਮੁਖੋ, ਇੱਕ ਸਲੋਕ ਬਾਬਾ ਫਰੀਦ ਸਾਹਿਬ ਦਾ, ਕਿਉਂਕਿ ਦੂਜੀ ਲਾਮ ਹੈ, ਜੇ ਭੈ ਤੋਂ ਮੁਕਤ ਹੋਣਾ ਤੇ ਪਰਮਾਤਮਾ ਦੇ ਭੈ ਚ ਜੀ, ਜੇ ਨਿਰਭਉ ਹੋਣਾ ਤੇ ਉਹਦੇ ਭੈ ਚ ਜੀ, ਉਹਦਾ ਕੁੰਡਾ ਤੇਰੇ ਸਿਰ ਤੇ ਹੋਵੇ। ਗੁਰੂ ਗ੍ਰੰਥ ਸਾਹਿਬ ਜਿਹੜਾ ਸਲੋਕ ਹੈ, रत्ती रत ना निकले जेतन चीरा कोई जोतन रत्ते रब सो तेतन रत ना होए। ओदे विच इक बचन आउंदा है, एतन सबो रत है रत बिन तन ना होए, जो शह रत्ते अपने तित तन लोभ रत ना होए। पै 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 तन खीण होए लोभ रत विचों जाए, जो बसंतर धात शुद्ध होए तू हर का पाओ दुरमत मैल गवाए। उदाहरण की दिती, जिमें मैला सोना कुठाली विच पा दियो, थल्यों अग लाओ ते अग उस मैले सोने दी मैल नू साड़ के शुद्ध कर दिंदी है। जिन्ना मर्जी मैला मन होवे, जिदे अंदर वाहगुरु जी दे भय दी अग लग जाए ना, उहदे अंदरों मैल सड़ जांदी है ते मन शुद्ध हो जांदा। गुरु साहिब जी इत्थे शब्द वरत रहे कि भय उह निर्मल पाओ, उस डर भी सारे डर समा जांदे आ। हर दूजड़ी लाम सतगुर पुरख मिलाया बलराम जी, हो निरपो पै मन होए, अंदर दैवी पै आ गया। आ गुरबाणी दा पैक है, शब्द दा पैक है। महाराज कहिंदे ने फिर की होया, खौम मैं मैल गवाया बलराम जी। जिथे निर्मल पौ आवेगा, मैं उन्हें शब्द वरत्या तू हर का पौ दुरमत मैल गवाए, ये भी तो हमें भी तो मैल है। सतगुरु कहिंदे जिथे निर्मल पौ आ गया, वाहगुरु जी का दबा आ गया, उथे जिहड़ी अंदर दी खौमे दी मैल है ना जी, वह गवा जाएगी, वह खत्म हो जाएगी। सोने प्रभु जी फिर अर्ज है हौमे, ये भी बड़ा गहरा सब्जेक्ट है। हौमे तो बिना तो संसार ही नहीं बन सकता। महाराज जी ने पूछा कित कित बिद जग उपजै पुरखा, सिद्ध पूछ दिया कित दुख बिन सजाई, हौमे विच जग उपजै पुरखा, नाम विसरिया दुख पाई। हौमे विच हे हौमे, इन्हूं ईगो लफ्ज भी वरदे आ, इहदा एक हंकार लफ्ज भी बन जांदा है। उंज सतगुरां ने इहदा संधि छेद करके भी कहा खाओ खाओ मैं विचों खोवै दूजा मेटै एको होवै। इह हौमे दो चीज, हौ मैं विचों खोवै। हौ दा अर्थ मेरी होंद, मैं दा अर्थ ममतव अपनत। महाराज कहिंदे ने जे तां शुद्ध चले, हौमे शुद्ध भी हुंदी है, हौमे मैली भी हुंदी है। जिथे निर्मल पौ आ गया गुरमुखो, उत्थे खौमे दी मैल नहीं रहनी। एक बार मैं आप जी नूं बेनती कीती सी, खौमे असां नहीं बनाई, मैं नहीं बनाई, तुसी नहीं बनाई, खां हे जन्म मरण मूलंग अहंकारंग पात पाप आत्मा, हौमे असी नहीं बनाई, पर खौमे हुक्म विचों निकली है, इहदा इलाज हैगा। जिहड़ा शब्द गुरु अंगद साहिब दा, खौमे एक जातक है, खौमे कर्म कमाए, खौमे एही बंदना फिर जोनी पाए, हौमे एक जातक है। इत्थे जात दर्थ किस्म नहीं सी कीता, आपां शायद आप नूं पता होणे, सतगुरु बड़े कृपालू ने। इस दो श्लोक ना, हौ विच आया हौ विच गया, हौमे एक जात है, इहदे नाल पौड़ी रखी सेवा वाली, सेव कीती संतोखी जिनी सचो सच ध्याया। इत्थे गुरु जी कहिंदे खौमे एक जात है, खौमे जात दर्थ जीव तत्व, तेरी होंद करके ही जीव बनया। असी जे खौ ना हुंदी ते पैदा होनी नहीं सी जी, हौ विच ही जमदा है, खौ विच आया हौ विच गया। हौमे एक जात है, हौमे कर्म कमाए, हौमे ए बंदना फिर जोनी पाए। महाराज कहिंदे ने एक हुक्म है, हौमे कितो उपजे कित संजमे जाए, खौमे एक हुक्म है, पए किरत फिराए, खौमे दीर्घ रोग है, दारू पी समाहे, कृपा करे जे अपनी ता गुर का शब्द कमाए। नानक कहे सुनो जनो इत संयम दुख जाए। जिथे गुरमुखो वाहगुरु जी का भय होवेगा, उत्थे हंकार नहीं होना। जिहड़ा रब तो नहीं डरदा हंकारी ओही हुंदा है। सिद्धे जे मैं पेंडू लफ्ज वरतां, हंकारी कोल निर्मल पौ नहीं हुंदा, ਉਹ ਭੈ ਚ ਰਹਿੰਦੇ ਨਹੀਂ ਜੀ, ਪਰਵਾਹ ਹੀ ਨਹੀਂ ਕਰਦਾ ਕਿਸੇ ਦੀ। ਮਹਾਰਾਜ ਕਹਿੰਦੇ ਨੇ ਭਾਈ ਸਿੱਖਾਂ ਯਾਦ ਰੱਖੀ ਕਿ ਆਹ ਜਦੋਂ ਤੇਰੀ ਦੂਜੀ ਲਾਮ ਚੱਲ ਰਹੀ ਹੈ, ਇੱਕ ਤਾਂ ਵਾਹਿਗੁਰੂ ਜੀ ਦੇ ਭੈ ਵਿੱਚ ਨਿਰਭਉ ਹੋ ਜਾਏਗਾ, ਦੂਜੀ ਜਿਹੜੀ ਖੌਮੇ ਦੀ ਮੈਲ ਚੁੱਕੀ ਫਿਰਨਾ, ਇਸ ਖੌਮੇ ਦੀ ਮੈਲ ਤੋਂ ਮੁਕਤੀ ਮਿਲ ਜਾਏਗੀ। ਅੱਗੇ ਮੈਲ ਕਹਿੰਦੀ ਮੈਂ ਮੇਰਾ ਮੈਂ ਕੀਤਾ। ਮੈਂ ਇੱਕ ਦਿਨ ਬੇਨਤੀ ਕੀਤੀ, ਇਹ ਵਿਦਾਂਤ ਕਹਿੰਦਾ ਅਹਮ ਬ੍ਰਹਮਸਮੀ, ਸੂਫੀ ਕਹਿੰਦੇ ਆ ਅਨਲ ਹੱਕ, ਗੁਰਬਾਣੀ ਵਿੱਚ ਵੀ ਤੇ ਆਉਂਦਾ ਹੀ ਹੈ ਨਾ ਜੀ। ਉਸ ਵਿੱਚ
ਇਹ ਨਹੀਂ ਕਿਹਾ ਮੈਂ ਉੱਥੇ ਅਭੇਦਤਾ ਹੈ ਪਰ ਮੈਂ ਖਤਮ ਕਰ ਦਿੱਤੀ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ। ਤੂੰ ਹਉਮੇ ਕਹਿੰਦੀ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ, ਪਰ ਜਿਹੜੀ ਹਉਮੇ ਤੋਂ ਰਹਿਤ ਹੋ ਜਾਂਦਾ ਉਹ ਕਹਿੰਦਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਕਿਆ ਜਾਣੂ ਕਿਛੜ ਕੇ ਆ ਭਇਓ ਕਬੀਰ। ਕਬੀਰ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਭਾਈ ਕਿ ਦੇਖੋ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀ ਉਹ ਨਿਰਮਲ ਭਉ ਪਾਇਆ। ਜਦੋਂ ਮੈਲ ਸੜ ਗਈ ਨਿਰਮਲ ਭਉ ਪ੍ਰਭੂ ਦਾ ਅਦਬ ਸਾਡੇ ਅੰਦਰ ਆ ਗਿਆ, ਫਿਰ ਕੀ ਹੋਇਆ ਹਰ ਗੁਣ ਗਾਇਆ। ਦੂਸਰੀ ਲਾਮਕ ਹੈ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਨ ਕੀਤੇ। ਮਹਾਰਾਜ ਕਹਿੰਦੇ ਹਰ ਵੇਖੈ ਰਾਮ ਹਦੂਰੇ, ਉਹੀ ਜੀਵ ਆਤਮਾ ਉਹੀ ਮਨੁੱਖ ਦੂਜੀ ਲਾਮ ਵਾਲਾ ਹਰ ਪਾਸੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਦੇਖ ਰਿਹਾ ਹੈ। ਫਿਰ ਅਰਜ ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਮੇਰੀ ਫਿਰ ਬੇਨਤੀ, ਮੈਂ ਕੋਈ ਤਰਕ ਨਹੀਂ ਕਰ ਰਿਹਾ, ਇਹ ਦੂਜੀ ਲਾਮਕ ਹੈ। ਸੱਚੀ ਮੁੱਚੀ ਆਪਾਂ ਜ਼ਰੂਰ ਝਾਤੀ ਮਾਰੀਏ ਕਿ ਵਿਆਹ ਜਿਹਦਾ ਹੋ ਰਿਹਾ ਇਹਨੂੰ ਇਹਨਾਂ ਅਰਥਾਂ ਦੀ ਸਮਝ ਹੈ। ਕਿੱਡੇ ਉੱਚੇ ਰੂਹਾਨੀ ਬਚਨ ਨੇ ਸਤਿਗੁਰਾਂ ਦੇ, ਗੁਰੂ ਰਾਮਦਾਸ ਜੀ ਦੇ, ਕਹਿੰਦੇ ਭਾਈ ਹਉਮੇ ਮਰ ਗਈ ਤੇ ਜਿੰਨਾ ਲਾਵਾਂ ਤੋਂ ਬਾਅਦ ਲੋਕੀ ਹਉਮੇ ਦਾ ਡੋਗਾ ਵਜਾਉਂਦੇ, ਇੰਨਾ ਵਜਾਉਂਦਾ ਹੀ ਕੋਈ ਨਹੀਂ। ਧਨ ਦਾ ਪ੍ਰਗਟਾਵਾ ਪਾਰਟੀਆਂ ਜੋ ਮਰਜ਼ੀ, ਹਜ਼ੂਰ ਇੱਥੇ ਸ਼ਬਦ ਵਰਤ ਰਹੇ ਨੇ ਕਿ ਭਾਈ ਨਿਰਮਲ ਭਉ ਆਇਆ ਅੰਦਰ ਖਰੀ ਦੇ ਗੁਣ ਗਏ ਹਰ ਪਾਸੇ ਖਰੀ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਹੁਣ ਉਹ ਪ੍ਰਭੂ ਜਿਹੜਾ ਅੰਦਰ ਹੈ ਉਹ ਬਾਹਰ ਵੀ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਉਹ ਹਰ ਥਾਵਾਂ ਤੇ ਹੈ। ਗੁਰੂ ਸਾਹਿਬ ਦੇ ਪਿਆਰੇ ਸਿੱਖ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਜਦੋਂ ਅੰਦਰੋਂ ਦਿਸਿਆ, ਜਿਵੇਂ ਸਤਿਗੁਰਾਂ ਦਾ ਇੱਕ ਬਚਨ ਹੈ ਦਿਲ ਅਗਰ ਦਾ, ਭਾਈ ਸਾਹਿਬ ਦਾ, ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਚਸ਼ਮ ਗਰ ਵੀ ਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਦਿਲ ਸਾਫ ਹੋ ਗਿਆ ਸਿਆਣਾ ਹੋਇਆ ਤੇ ਸੱਜਣ ਤੇਰੀ ਬਗਲ ਵਿੱਚ ਹੀ ਹੈ, ਤੇ ਜੇ ਵੇਖਣ ਵਾਲੀ ਅੱਖ ਤੇਰੀ ਹੋਈ ਤੇ ਚਾਰ ਚੁਫੇਰੇ ਝਾਤੀ ਮਾਰੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਸ਼ਬਦ ਵਰਤ ਰਿਹਾ ਭਾਈ ਜਿਹੜਾ ਅੰਦਰ ਹੈ ਉਹ ਬਾਹਰ ਦਿਸ ਰਿਹਾ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਘਰ ਵਿੱਚ ਵੀ ਉਹ ਹੈ ਬਾਹਰ ਵਿੱਚ ਵੀ ਉਹ ਹੈ, ਬਾਹਰ ਭੀਤਰ ਏਕੋ ਜਾਣੂ, ਇਹ ਗੁਰ ਗਿਆਨ ਬਤਾਈ। ਮਹਾਰਜ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਮਿਲ ਹਰ ਜਨ ਖਰੀ ਦੇ ਜਨ, ਸਤ ਸੰਗੀ ਜਨ, ਗੁਰਮੁਖ ਜਨ, ਬੰਦਗੀ ਵਾਲੀਆਂ ਰੂਹਾਂ ਉਹਨਾਂ ਨਾਲ ਮਿਲ ਕੇ ਖਰੀ ਦਾ ਮੰਗਲ ਗਾਇਆ, ਖੁਸ਼ੀ ਦੇ ਗੀਤ ਗਾਏ, ਉਹਦੇ ਸ਼ੰਤ ਗਾਏ, ਉਹਦਾ ਸੋਹਿਲਾ ਗਾਇਆ, ਮਿਲਹਾਰਜਨ ਮੰਗਲ ਗਾਏ ਸਤਿਗੁਰੂ। ਇਹ ਮੰਗਲ ਚ ਹੋਰ ਕੀ ਹੋਇਆ? ਕਹਿਣ ਲੱਗੇ ਇੱਕ ਹੋਰ ਬਖਸ਼ਿਸ਼ ਵਰਤ ਗਈ, ਜਨ ਨਾਨਕ ਦੂਜੀ ਲਾਵ ਚਲਾਈ, ਅਨਹੱਦ ਸ਼ਬਦ ਵਜਾਏ। ਫਿਰ ਬੇਨਤੀ ਹੈ, ਪਹਿਲੀ ਲਾਵ ਪ੍ਰਵਿਰਤੀ ਕਰਮ ਹੈ, ਬਾਣੀ ਹੈ, ਨਾਮ ਹੈ, ਧਰਮ ਦ੍ਰਿੜ ਕੋ, ਹੁਣ ਇਹਦੀ ਸਮਾਪਤੀ ਕਰ ਦਿੱਤੀ, ਅਨਹਦ ਸ਼ਬਦ ਵਜਾਏ, ਇਸੇ ਨੂੰ ਗੁਰੂ ਫਿਰ ਅੱਗੇ ਲੈ ਕੇ ਜਾਣਗੇ। ਕਿਰਦਾ ਹਰ 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 ਤੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀ, ਉਹ ਤੀਜੀ ਲਾਮ ਚ ਮਹਾਰਾਜ ਕਹਿ ਰਹੇ ਨੇ ਕਿ ਇਹ ਦੂਜੀ ਲਾਮ ਹੋ ਗਈ ਸ਼ੁਰੂ, ਦੂਜੀ ਲਾਜ ਸੰਪਨ ਹੋ ਗਈ ਵੈਸੇ ਸ਼ਬਦ ਦੇ ਆਧਾਰ ਤੇ। ਅਨਹਦ ਅਨਾਹਤ ਅਨਹਤ ਅਨਹਦ, ਇਹ ਸ਼ਬਦਾਂ ਦੇ ਆਪਾਂ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਚ, ਹੋਰ ਵੀ ਸ਼ਬਦ ਮਿਲਦੇ ਹੁੰਦੇ ਆ। ਇੱਕ ਸ਼ਬਦ ਹੈ ਆਹਤ, ਸਿੱਧੀ ਜੀ ਗੱਲ ਦੋ ਤਰ੍ਹਾਂ ਦਾ ਸ਼ਬਦ ਹੈ, ਇੱਕ ਆਹਤ ਹੈ ਇੱਕ ਅਨਾਹਤ ਹੈ। ਆਹਤ ਸ਼ਬਦ ਚੋਟ ਵਿੱਚੋਂ ਪੈਦਾ ਹੁੰਦਾ ਹੈ, ਕਿਸੇ ਚੀਜ਼ ਨੂੰ ਪਾੜ ਦਿਓ ਜਿਹੜੀ ਆਵਾਜ਼ ਆਹਤ ਹੈ। ਭਾਈ ਸਾਹਿਬ ਨੇ ਤਬਲਾ ਵਜਾ ਰਹੇ ਸਨ ਜੀ, ਉਹ ਤਬਲਾ ਜਿਹੜੀ ਉਹ ਸ਼ਬਦ ਆਹਤ ਹੈ, ਟਕਰਾਅ ਵਿੱਚੋਂ ਪੈਦਾ ਹੋਇਆ ਹੈ, ਸਮੁੰਦਰ ਦੇ ਕਿਨਾਰੇ ਲਹਿਰਾਂ ਦੀ ਆਵਾਜ਼ ਆਉਂਦੀ ਆਹਤ ਹੈ, ਤੰਤੀ ਸਾਹ ਛੇੜਨਿਆਂ ਆਹਤ ਹੈ, ਤੇ ਅਨਾਹਤ ਜਿਹੜਾ ਟਕਰਾਅ ਵਿੱਚੋਂ ਪੈਦਾ ਨਹੀਂ ਹੁੰਦਾ। ਇੱਕ ਰਸ ਧੁਨੀ ਅੰਦਰ ਚੱਲਦੀ ਹੈ, ਇੱਕ ਰਸ ਉਹ ਸ਼ਬਦ ਗੂੰਜ। ਆਪਾਂ ਕੱਲ ਬਾਣੀ ਚੋਂ ਦੇਖਾਂਗੇ ਸਾਡੀ ਅਵਸਥਾ ਤਾਂ ਕਿਉਂ, ਜੇ ਅਸੀਂ ਸਿੱਧੇ ਜਿਹੇ ਅਰਥ ਕਰ ਦਿਆਂਗੇ ਅੰਦਰ ਰੋਂ ਚੱਲਦੀ ਪਈ, ਜਿਵੇਂ ਟੀਕਾ ਕਰਕੇ ਸੱਜਣ ਕਰਦੇ ਆ ਗੁਰਮੁਖ ਨੇ ਪਿਆਰਿਓ, ਉਹ ਸ਼ਬਦ ਇੱਕ ਰਸ ਚੱਲਦਾ, ਜਿਹਦੇ ਅੰਦਰ ਉਹ ਸ਼ਬਦ ਚੱਲਦਾ ਉਹ ਨੌ ਦੁਬਾਰਿਆਂ ਦੀ ਵਾਸ਼ਨਾ ਤੋਂ ਮੁਕਤ ਹੁੰਦਾ ਹੈ, ਉਸ ਉੱਤੇ ਅੱਖਾਂ ਦਾ ਕੰਨਾਂ ਦਾ। ਗੁਰੂ ਸਾਹਿਬ ਨੇ ਕਿਹਾ ਸੰਤੋ ਮਨ ਪਵਨੈ ਸੁਖ ਬਣਿਆ ਕਿ ਜੋਗ ਪ੍ਰਾਪਤ ਗਣਿਆ ਗੁਰਦ ਕਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਮਹਾਰਾਜ ਕਹਿੰਦੇ ਦੂਜੀ ਲਾਮ ਜਦੋਂ ਤੂੰ ਸ਼ਬਦ ਨਾਲ ਜੁੜੇਗਾ ਬਾਣੀ ਦਾ ਅਭਿਆਸ ਕਰੇਗਾ ਨਾਮ ਜਪੇਗਾ ਸਿਮਰਨ ਕਰੇਗਾ ਫਿਰ ਗੁਰਪ੍ਰਸਾਦ ਵਰਤੇਗਾ ਉਸ ਗੁਰਪ੍ਰਸਾਦ ਵਿੱਚੋਂ ਤੇਰੇ ਅੰਦਰ ਅਨਦ ਸ਼ਬਦ ਦੀ ਧੁਨੀ ਸ਼ੁਰੂ ਹੋ ਜਾਏਗੀ। ਤੂੰ ਅਨਦ ਸ਼ਬਦ ਹੁਣ ਹੁਣ ਇਹ ਸਮੱਸਿਆ ਆਏ ਵੀ ਜੀ ਕੋਈ ਟਾਵਾਂ ਟਾਵਾਂ ਕੋਈ ਭਾਗਾਂ ਵਾਲਾ ਪਹੁੰਚਿਆ ਬਾਕੀ ਤੇ ਕੁਨੈਨ ਭਾਈ ਵੀਰ ਸਿੰਘ ਕਹਿੰਦੇ ਹੁੰਦੇ ਸਨ ਵੀ ਕੁਨੈਨ ਦੀ ਗੋਲੀਆਂ ਖਾਂਦੇ ਸਨ ਉੱਥੇ ਖੁਸ਼ਕੀ ਆ ਜਾਣੀ ਉਹ ਘੂੰਕੂੰ ਦੀ ਆਵਾਜ਼ ਆਉਣੀ ਤੇ ਉਹਨੂੰ ਕਹਿ ਜਾਣਾ ਮੇਰੇ ਅੰਦਰ ਅਨਦ ਸ਼ਬਦ ਚੱਲ ਲੱਗ ਪਿਆ ਬਿੰਡੇ ਦੀ ਆਵਾਜ਼ ਆਉਂਦੀ ਜੀ ਮੇਰੇ ਅੰਦਰ ਉਹ ਨਹੀਂ ਗੁਰਮੁਖੋ ਇੱਕ ਰਸ ਉਹ ਸ਼ਬਦ ਹੁਣ ਅੰਦਰੋਂ ਆਵਾਜ਼ ਆਉਂਦੀ ਬਾਹਰੋਂ ਵਿਸ਼ੇ ਭੋਗ ਰਿਹਾ ਜਾਂ ਫਿਰ ਸ਼ਬਦ ਮਸਕੀਨ ਸਾਹਿਬ ਇੱਥੇ ਕਥਾ ਕਰਕੇ ਗਏ ਕਰੀ ਹੈ ਨਾ ਸ਼ਾਇਦ ਫ੍ਰੀ ਮੋਟ ਕੀਤੀ ਮੈਨੂੰ ਪਤਾ ਕਿ 98 ਚ ਗੱਲ ਏ ਉਹਨਾਂ ਨੇ ਗੱਲ ਸੁਣਾਈ ਸੀ ਸਟੇਜ ਤੇ ਉਹ ਕਹਿੰਦੇ ਇੱਕ ਸੱਜਣ ਮੈਨੂੰ ਮਿਲਿਆ ਤੇ ਪੁੱਛਦਾ ਜੀ ਦਸਮ ਦੁਆਰ ਕਿੱਥੇ ਵੇ ਉਹਨਾਂ ਕਿਹਾ ਵੀ ਤੂੰ ਬਾਣੀ ਪੜਿਆ ਕਰ ਨਾਮ ਜਪਿਆ ਕਰ ਤੈਨੂੰ ਕੀ ਮੁਸ਼ਕਲ ਹੋ ਗਈ ਉਹ ਕਹਿੰਦਾ ਮੈਂ ਇਹ ਸੋਚ ਰਿਹਾ ਕਿਤੇ ਮੈਂ ਪਿੱਛੇ ਛੱਡ ਕੇ ਅੱਗੇ ਤੇ ਨੀ ਨਿਕਲ ਗਿਆ ਇੱਥੇ ਫ੍ਰੀ ਮੋਟ ਗੱਲ ਉਹ ਹਾਲ ਜੀ ਇਸ ਜਿਹੜਾ ਬੰਦਾ ਬਿਮਾਰੀ ਦਾ ਡਿਪਰੈਸ਼ਨ ਵਿੱਚ ਉਹ ਵੀ ਸੰਤ ਬਣ ਜਾਂਦਾ ਕਮਲੀਆਂ ਮਾਰੀ ਜਾਂਦਾ ਇੱਥੇ ਸਤਿਗੁਰਾਂ ਨੇ ਜਿਹੜਾ ਅਨੇ ਸ਼ਬਦ ਕਿਹਾ ਹਾਂ ਮੈਨੂੰ ਪਤਾ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੇ ਬਹੁਤ ਖੁੱਲ੍ਹ ਕੇ ਇਹਦੇ 'ਤੇ ਲਿਖਿਆ ਅਨੇ ਸ਼ਬਦ 'ਤੇ ਡਾਕਟਰ ਗੁਲਜਾਰ ਸਿੰਘ ਕੰਘ ਉਹਨਾਂ ਨੇ ਵੀ ਪਰ ਉਂਝ ਗੁਰਬਾਣੀ ਨੇ ਫਿਰ ਮੈਂ ਬੇਨਤੀ ਕਰਾਂ ਇਹਨੂੰ ਜੋਗ ਮਤ ਨੂੰ ਜੋੜ ਕੇ ਨਹੀਂ ਅਰਥ ਕਰਨੇ ਜਦੋਂ ਗੁਰਪ੍ਰਸਾਦ ਵਰਦਾ ਉਹਦੇ ਸਾਹਮਣੇ ਕਿਹੜੀਆਂ ਸਾਧਨਾਵਾਂ ਬਾਕੀ ਵਿਚਾਰ ਆਪਾਂ ਇਸੇ ਲੜੀ ਨੂੰ ਕੱਲ੍ਹ ਜਾਰੀ ਰੱਖਾਂਗੇ ਜੀ ਆਪ ਸੰਗਤ ਦਾ ਧੰਨਵਾਦ
ਆਪ ਜੀ ਦੀ ਹਜ਼ੂਰੀ 'ਚ ਸ਼ਬਦ ਦਾ ਉਚਾਰਨ ਕਰਦਿਆਂ ਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਮਨ ਕਰਕੇ ਤਨ ਕਰਕੇ ਬਹੁਤ ਭੁੱਲਾਂ ਹੋਈਆਂ ਪਰਦੇ ਢੱਕਣ ਵਾਲੇ ਸਤਿਗੁਰੂ ਬਖਸ਼ ਲੈਣਾ ਸਾਧ ਸੰਗਤ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ